ਸੰਗੀ ਮਾਈ ਭਾਈ ਦਾ ਪਹਿਲਾ ਫਰਜ਼ ਹੋਇਆ ਕਰਦਾ। ਜਿੰਨੀ ਦੇਰ ਤੱਕ ਖਿਆਲ ਬਾਹਰੋਂ ਨਹੀਂ ਰੁਕਦਾ, ਸ਼ਬਦ ਔਰ ਵਿਚਾਰ ਵਿੱਚ ਨਹੀਂ ਜੁੜਿਆ ਕਰਦਾ, ਜਿੰਨੀ ਦੇਰ ਤੱਕ ਸ਼ਬਦ ਔਰ ਵਿਚਾਰ ਵਿੱਚ ਮਨ ਨਹੀਂ ਜੁੜਦਾ, ਸ਼ਬਦ ਦਾ ਆਨੰਦ ਬਾਣੀ ਵਿਚਾਰ ਦੀ ਸਮਝ ਨਹੀਂ ਆਉਂਦੀ। ਵਿਚਾਰ ਕੀ ਹੈ? ਗੁਰੂ ਬਾਬਾ ਜੀ ਦੀ ਸਿੱਖਿਆ, ਜੋ ਕਿ ਲੋਕ ਸੁਖੀ ਪਰਲੋਕ ਸੁਹੇਲਾ ਬਣਾਉਣ ਵਾਲੀ। ਜਿਤਨੀ ਦੇਰ ਤੱਕ ਕਿਸੇ ਗੱਲ ਦੀ ਬਾਬ ਅੱਛੀ ਤਰ੍ਹਾਂ ਉਸਨੂੰ ਧਿਆਨ ਦੇ ਕੇ ਸੁਣਿਆ ਨਹੀਂ ਜਾਂਦਾ, ਸਮਝਿਆ ਨਹੀਂ ਜਾਂਦਾ, ਉਸ 'ਤੇ ਅਮਲ ਨਹੀਂ ਹੋਇਆ ਕਰਨ ਤੇ ਪਹਿਲਾ ਫਰਜ਼ ਸਤਸੰਗ ਹੀ ਪੁੱਛਦਾ, ਸ਼ਰਧਾ ਦੇ ਘਰ ਵਿੱਚ ਆ ਕੇ ਨਿਰਮਾਣਤਾ ਦੁਆਰਾ ਮਨ ਨੂੰ ਸਫਾ ਕਰਦਾ ਹੋਇਆ ਇਕਾਗਰਤਾ ਸ਼ਬਦ ਦੇ ਵਿੱਚ ਮਨ ਨੂੰ ਇਕਾਗਰ ਕਰੇ ਜੀ। ਇਕਾਗਰਤਾ ਜਦੋਂ ਮਨ ਇਕਾਗਰ ਹੁੰਦਾ ਹਰੀ ਜਸ ਵਿੱਚ, ਜਿਤਨੇ ਮਨ ਅਸ਼ਾਂਤ ਕਰਨ ਵਾਲੀਆਂ ਗੱਲਾਂ ਸਭ ਦੂਰ ਹੋ ਜਾਂਦੀਆਂ, ਮਨ ਪੂਰਾ ਸੁਖੀ ਸ਼ਾਂਤ ਹੁੰਦਾ। ਇਕਾਗਰ ਮਨ ਸੁਖੀ ਔਰ ਸ਼ਾਂਤ ਹੋਇਆ ਕਰਦਾ, ਖਿੰਡਿਆ ਮੈਲਾ ਮਨ ਦੁਖੀ ਔਰ ਅਸ਼ਾਂਤ ਹੁੰਦਾ। ਇਕਾਗਰ ਮਨ ਸੁਖੀ ਔਰ ਸ਼ਾਂਤ ਹੁੰਦਾ, ਉਦੋਂ ਵੀ ਜ਼ਿਆਦਾ ਇਕਾਗਰ ਮਨ ਜ਼ਿਆਦਾ ਸੁਖੀ ਸ਼ਾਂਤ। ਆਖਰੀ ਸਟੇਜ ਮਨ ਦੀ ਅਮਨ ਹੋ ਜਾਣਾ ਹੁੰਦਾ ਹੈ। ਇਹੋ ਜਿਹਾ ਮਨ ਜਿਹੜਾ ਹੈ ਉਹ ਤਾਂ ਮੁਕਤਾ ਦਾਤਾ ਹੀ ਬਣ ਜਾਂਦਾ ਹੈ। ਔਰ ਜਿਹੜਾ ਮਨ ਦੁਖੀ ਤਾਂ ਤੇ ਸ਼ਬਦ ਔਰ ਵਿਚਾਰ ਇੱਥੇ ਸ਼ਾਂਤ ਹੁੰਦਾ, ਉੱਥੇ ਇਕਾਗਰਤਾ ਦਾ ਇੱਕ ਇੱਕ ਛਿੰਨ ਕਰੋੜ ਕਰੋੜ ਅਸ਼ਮੇਰ ਜਗ ਦਾ ਫਲ ਵੀ ਰੱਖਦਾ। ਇੱਕ ਛਿੰਨ ਕਹਿੰਦੇ ਹਨ ਅੱਖ ਦੇ ਖੋਲਣ ਮੀਟਣ ਮਾਤਰ ਦੇ ਸਮੇਂ ਨੂੰ, ਇੱਕ ਲਮਾ ਸੈਕਿੰਡ ਇਤਨਾ ਵੀ ਬਿਰਤੀ ਹਰੀ ਜਸ ਵਿੱਚ ਟਿਕ ਜਾਏ ਉਹਦਾ ਕਰੋੜ ਅਸ਼ਮੇਰ ਜਗ ਦਾ ਫਲ। ਬਾਕੀ 60 ਸੈਕਿੰਡ ਦੇ ਇੱਕ ਮਿੰਟ ਹੁੰਦਾ, 6 ਮਿੰਟਾਂ ਦੇ ਇੱਕ ਘੰਟਾ ਹੁੰਦਾ ਹੈ। ਜਿਤਨਾ ਸਮਾਂ ਲੱਗਦਾ ਉਸਦੀ ਬਾਬਤ ਆਪਣੇ ਆਪ ਹੀ ਹਿਸਾਬ ਲਗਾ ਲਓ ਕਿਤਨਾ ਬਣਿਆ। ਤਾਂ ਤੇ ਜਦੋਂ ਇੱਕ ਛਿੰਨ ਦਾ ਇਤਨਾ ਮਹਾਨ ਫਲ ਹੈ, ਵਿਸ਼ੇਸ਼ਤਾ ਤਾਂ ਉਸ ਹਿਸਾਬ ਤੇ ਬਹੁਤ ਜ਼ਿਆਦਾ ਹੋਣਾ। ਫਿਰ ਯੱਗ ਕਿਸੇ ਸਮੇਂ ਲੋਕ ਯੱਗ ਆਦਿ ਕਰ ਜਾਂਦੇ, ਕਿਹੋ ਜਿਹੇ ਯੱਗ? ਅਸ਼ਮੇਧ ਯੱਗ, ਅਤਿਮੇਧ ਯੱਗ, ਗੈਂਡਾਮੇਧ ਯੱਗ, ਗੌਮੇਧ ਯੱਗ, ਰਾਸ਼ ਯੱਗ, ਇਹ ਜਿਹੇ ਯੱਗ ਰਾਜੇ ਮਹਾਰਾਜੇ ਚੱਕਰਵਰਤੀ ਰਾਜੇ ਕਰਦੇ ਸਨ। ਖਾਸ ਕਰ ਤ੍ਰੇਤੇ ਯੁੱਗ ਦੇ ਵਿੱਚ ਯੱਗਾਂ ਦਾ ਰਿਵਾਜ ਸੀ। ਸਾਧੂ ਸੱਤ ਤ੍ਰੇਤੇ ਯੱਗੀ, ਦੁਆਪਰ ਪੂਜਾ ਚਾਰ, ਤੀਨੋਂ ਯੁੱਗ ਤੀਨੋਂ ਦ੍ਰਿੜੇ, ਕਲ ਕੇਵਲ ਨਾਮ। ਸੋ ਤ੍ਰੇਤੇ ਯੁੱਗ ਦੇ ਵਿੱਚ ਵਿਭੂਤੀ ਧਨ ਦੌਲਤ ਲੋਕਾਂ ਕੋਲ, ਰਾਜਿਆਂ ਮਹਾਰਾਜਿਆਂ ਕੋਲ ਬਹੁਤਾ ਹੁੰਦਾ, ਆਸਤਕ ਭਾਵਨਾ ਹੁੰਦੀ, ਜਨਮ ਮਾਨੁਖ ਤਨ ਮਸਾਂ ਮਸਾਂ ਹੱਥ ਆਇਆ ਇਹ ਚਿੱਤ ਵਿੱਚ ਉਹਨਾਂ ਦੇ ਵਿਚਾਰ ਹੁੰਦੀ। ਸੋ ਇਸ ਦੁਆਰਾ ਆਪਣੇ ਸਫਲਤਾ ਧਨ ਔਰ ਮਨ ਔਰ ਤਨ ਦੀ ਸਫਲਤਾ ਦੇ ਵਾਸਤੇ ਲੋਕ ਭਜਨ ਸੇਵਾ ਦਾਨ ਔਰ ਯੱਗ ਆਦਿ ਕਰਦੇ ਹਨ। ਸੋ ਇੱਕ ਇੱਕ ਯੱਗ ਦੇ ਉੱਪਰ ਅਰਬਾਂ ਖਰਬਾਂ ਰੁਪਇਆ ਖਰਚ ਹੁੰਦਾ ਸੀ, ਲੱਖਾਂ ਕਰੋੜਾਂ ਆਦਮੀ ਉਸਦੇ ਪ੍ਰਯੋਗ ਵਿੱਚ ਕੰਮ ਕਰਨ ਵਾਲੇ ਸ਼ਾਮਿਲ ਹੁੰਦੇ ਸਨ। ਫਿਰ ਵੀ ਬਹੁਤ ਸਾਰੇ ਯੱਗ ਵਿਘਨ ਪੈਣ ਕਰਕੇ ਕੋਈ ਨਾ ਕੋਈ ਅਸਫਲ ਰਹਿ ਜਾਂਦੇ ਸੀ, ਪੂਰਾ ਫਲ ਨਹੀਂ ਸੀ ਦਿੰਦੇ। ਇਸ ਵਾਸਤੇ ਇਸ ਸਮੇਂ ਦੇ ਵਿੱਚ ਜੇ ਇਹੋ ਜਿਹੇ ਯੱਗਾਂ ਦੀ ਬਾਬਤ ਸੋਚਿਆ ਜਾਵੇ ਤਾਂ ਬਹੁਤ ਹੀ ਮੁਸ਼ਕਲ ਹੈ, ਕਿਉਂਕਿ ਉਹੀ ਜੀ ਪਿਓਰ ਸਮੱਗਰੀ ਨਹੀਂ ਮਿਲਦੀ, ਘਿਓ ਨਹੀਂ ਸ਼ੁੱਧ ਮਿਲਦਾ, ਹੋਰ ਸਮੱਗਰੀ ਨਹੀਂ ਸ਼ੁੱਧ ਮਿਲਦੀ, ਯੱਗ ਕੈਸੇ ਹੋ ਸਕਦੇ? ਫਿਰ ਉਤਨੀ ਵੀ ਬੁੱਧੀ ਨਹੀਂ ਲੋਕਾਂ ਕੋਲ ਜਿਤਨੀ ਪਹਿਲੇ ਸਮੇਂ ਜੁੰਦੀ ਰਾਜਾ ਮਹਾਰਾਜਾ ਕੋਲ ਕਰਜ਼ਾਈਆਂ ਗਵਰਨਮੈਂਟ ਅੱਜ ਕੱਲ੍ਹ। ਬਾਕੀ ਆਸਤਕ ਭਾਵਨਾ ਨਹੀਂ ਹੈ, ਵਿਸ਼ੇਸ਼ ਨਾਸਤਕ ਭਾਵਨਾ, ਸਾਰੀਆਂ ਗੱਲਾਂ ਤੋਂ ਹੀ ਨੇ। ਤਾਂ ਤੇ ਇੱਕ ਇੱਕ ਛਿੰਨ ਦਾ ਇਤਨਾ ਸੌਖਾ ਇਹਨੇ ਸਾਨੂੰ ਮਹਾਨ ਫਲ ਦੱਸਿਆ। ਇੱਕ ਛਿੰਨ ਮਾਤਰ ਬਿਰਤੀ ਦੀ ਇਕਾਗਰਤਾ ਹਰੀ ਜਸ ਵਿੱਚ ਹੋ ਜਾਏ ਕਰੋੜ ਅਸ਼ਮੇਧ ਜਗ ਦਾ ਫਲ ਦੱਸੇ। ਆਇਓ ਜਿੱਥੇ ਕਰੋੜ ਅਸ਼ਮੇਧ ਜਗ ਦਾ ਫਲ ਹੈ ਉੱਥੇ ਮਨ ਦੀ ਇਕਾਗਰਤਾ ਦੁਆਰਾ ਸ਼ਾਂਤੀ, ਪੀਸ ਔਫ ਮਾਇੰਡ, ਮਨ ਦੀ ਠੰਡ ਵੀ ਹੈ। ਇਉਂ ਆਪਣੇ ਸਮੇਂ ਨੂੰ ਸਫਲਾ ਵੀ ਕੀਤਾ ਜਾ ਸਕਦਾ ਹੈ। ਔਰ ਗੁਰੂ ਬਾਬਾ ਜੀ ਦੀ ਸਿੱਖਿਆ, ਟੀਚਿੰਗ ਆਫ ਗੁਰੂ ਨਾਨਕ, ਜੋ ਲੋਕ ਸੁਖੀ ਪਰਲੋਕ ਸੁਹੇਲੇ ਹੋਣ ਵਾਲੇ ਕਰਨ ਵਾਲੀ ਹੈ, ਉਹਦੀ ਸਮਝ ਪੈਂਦੀ ਹੈ। ਅਤੇ ਪ੍ਰਸ਼ਨਾਂ ਦੁਆਰਾ ਸ਼ਬਦ ਵਿੱਚ ਬੋਲੀ ਜਾਣਾ, ਕੰਨਾਂ ਨੂੰ ਸੁਣਨ ਵਿੱਚ ਲਗਾ ਦੇਣਾ, ਨੇਤਰਾਂ ਨੂੰ ਗੁਰੂ ਸਰੂਪ ਦੇ ਧਿਆਨ ਤੋਂ ਬਿਨਾਂ ਇੱਧਰ ਉੱਧਰ ਨਾ ਜਾਣ ਦੇਣਾ, ਬੁੱਧ ਨਾਲ ਵਿਚਾਰ ਕਰੀ ਜਾਣਾ। ਇਉਂ ਮਨ ਟਿਕ ਜਾਂਦਾ ਹੈ, ਮਨ ਨੂੰ ਟਿਕਾਉਣ ਦੇ ਇਹ ਉਪਾਅ। ਸੌਖੀ ਗੱਲ ਅਤੇ ਮਨ ਨੂੰ ਟਿਕਾ ਕੇ ਸ਼ਾਂਤੀ ਤੇ ਸਵਰਗ ਦੇ ਰਾਜ ਇੰਦਰ ਨੂੰ ਵੀ ਜਿਹੜੀ ਸ਼ਾਂਤੀ ਪ੍ਰਾਪਤ ਨੇ, ਉਦੋਂ ਜ਼ਿਆਦਾ ਸ਼ਾਂਤੀ ਸੁੱਖ ਪ੍ਰਾਪਤ ਕਰਨਾ ਔਰ ਮਹਾਨ ਫਲ, ਕਈ ਕਰੋੜਾਂ ਯੱਗਾਂ ਦਾ ਫਲ, ਇਸਦਾ ਫਲ ਪ੍ਰਾਪਤ ਕਰਨਾ ਆਪਣੇ ਹੱਥ ਵਿੱਚ ਹੈ। ਔਰ ਇਸ ਵਾਸਤੇ ਸਮਾਂ ਦੁਰਲੱਭ ਚੀਜ਼, ਜਨਮ ਔਰ ਮਰਨ ਦੇ ਦਰਮਿਆਨ ਦਾ ਜਿਹੜਾ ਸਮਾਂ ਹੈ ਉਸਨੂੰ ਉਮਰ ਕਹਿੰਦੇ ਹਨ। ਕਿਸੇ ਸਮੇਂ ਪੁਰਾਣੀ ਦੀ ਉਮਰ ਜ਼ਿਆਦਾ ਹੁੰਦੀ, ਲੱਖ ਵਰਿਆਂ ਦੀ ਯਾਦ ਸਤਿਯੁਗ ਵੇਲੇ ਲੱਖ ਲੱਖ ਵਰੇ ਦੀ ਵੀ ਉਮਰ ਹੁੰਦੀ, ਨਰੋਏ ਤਕੜੇ ਸਰੀਰ ਹੁੰਦੇ ਸਨ। ਉਸ ਤੋਂ ਅਗਲਾ ਯੁੱਗ ਤ੍ਰੇਤਾ ਆਇਆ, ਦਸ ਦਸ ਹਜ਼ਾਰ ਵਰਸ਼ ਦੀ ਉਮਰ ਹੁੰਦੀ। ਉਸ ਤੋਂ ਅਗਲਾ ਯੁੱਗ ਆਇਆ, ਦੁਆਪਰ ਯੁੱਗ ਜਿਹਨੂੰ ਕਹਿੰਦੇ ਨੇ, ਹਜ਼ਾਰ ਵਰੇ ਦੀ ਉਮਰ ਹੋ ਗਈ। ਹੁਣ ਕਲਯੁੱਗ ਹੈ, ਕਲਯੁੱਗ ਦੇ ਵਿੱਚ ਸੌ ਸਾਲ ਦੀ ਆਯੂ ਦੱਸੀ, ਪਰ ਹੁਣ ਕਲਯੁੱਗ ਪੰਜ ਹਜ਼ਾਰ ਤੋਂ ਉੱਪਰ ਛੇ ਤੋਂ ਕੁਛ ਕੰਮ ਚੱਲ ਰਿਹਾ ਹੈ, ਉਮਰ ਦਾ ਐਸਟੀਮੇਟ ਘੱਟ ਗਿਆ, ਪੂਰੀ ਪੂਰੀ ਆਯੂ ਨਹੀਂ। ਕਿਉਂਕਿ ਆਚਾਰ ਆਹਾਰ ਵਿਵਹਾਰ ਦੀ ਦ੍ਰਿਸ਼ਟੀ ਦੁਆਰਾ ਉਮਰ ਵੱਧ ਜਾਇਆ ਕਰਦੀ, ਆਚਾਰ ਆਹਾਰ ਵਿਵਹਾਰ ਇਹਦੀ ਬੇਕਾਇਦਗੀ ਦੁਆਰਾ ਉਮਰ ਘੱਟ ਜਾਂਦੀ ਹੁੰਦੀ ਹੈ ਪੁਰਾਣੀ ਦੀ। ਸੋ ਇਸ ਵਾਸਤੇ ਸੌ ਸਾਲ ਦੀ ਆਯੂ ਇਸ ਸਮੇਂ ਦੇ ਵਿੱਚ ਦੁਰਲੱਭ ਹੈ, ਕੋਈ ਕੋਈ ਨਹੀਂ, ਬਹੁਤ ਥੋੜ੍ਹੀ ਆਯੂ ਰਹਿ ਗਈ ਹੈ, ਅੱਧ ਕੁ ਦੇ ਕਰੀਬ ਰਹਿ ਗਿਆ। ਉਹ ਇੰਨਾ ਕੁ ਜਿਹੜਾ ਸਮਾਂ ਮਿਲਿਆ ਹੋਇਆ ਇਹਦੇ ਤਿੰਨ ਹਿੱਸੇ ਰੱਖੇ ਗਏ ਸਿਆਣੇ ਪੁਰਸ਼ਾਂ ਵੱਲੋਂ, ਬਚਪਨ, ਜਵਾਨੀ, ਬੁਢਾਪਾ। ਗੁਰੂ ਤੇਗ ਬਹਾਦਰ ਮਹਾਰਾਜ ਨਵੇਂ ਪਾਤਸ਼ਾਹ ਫਰਮਾਉਂਦੇ ਨੇ, ਬਾਲ ਜਵਾਨੀ ਅਰ ਬਿਰਧ ਫਨ ਤੀਨ ਅਵਸਥਾ ਜਾਣ ਕੌ ਨਾਨਕ ਹਰ ਭਜਨ ਮੈਨ ਬਿਰਥਾ ਸਭ ਗੁਣਾ। ਬਚਪਨ ਹੈ, ਜਵਾਨੀ ਹੈ, ਬੁਢਾਪਾ ਹੈ, ਇਹ ਤਿੰਨੇ ਅਵਸਥਾਵਾਂ ਪਰਮੇਸ਼ੁਰ ਦੇ ਭਜਨ ਤੋਂ ਬਿਨਾਂ ਹਜ਼ੂਰ ਫਰਮਾਉਂਦੇ ਨੇ ਬੇਅਰਥ ਹਨ। ਜੇ ਭਜਨ ਕੀਤਾ ਜਾਵੇ ਤਿੰਨੇ ਸਫਲੀਆਂ ਹੋ ਜਾਂਦੀਆਂ, ਬਚਪਨ ਵੀ ਸਫਲਾ ਹੋ ਜਾਂਦਾ, ਜੋ ਅਵਸਥਾ ਵੀ ਸਫਲੀ ਹੋ ਜਾਂਦੀ ਹੈ, ਬੁਢਾਪਾ। ਸੰਯੋਗ ਕਰਕੇ ਇਸ ਸਮੇਂ ਨੂੰ, ਇਸ ਆਯੂ ਨੂੰ ਸਫਲ ਕਰਨ ਵਾਸਤੇ ਸਾਨੂੰ ਇਸ ਤੋਂ ਪੂਰਾ ਪੂਰਾ ਲਾਭ, ਜੋ ਇਸਦਾ ਪਰਮ ਪ੍ਰਯੋਜਨ ਹੈ, ਉਠਾਉਣ ਵਾਸਤੇ ਸਾਨੂੰ ਗੁਰੂ ਬਾਬਾ ਜੀ ਥਾਂ ਥਾਂ ਵਾਰ ਵਾਰ ਐਸਾ ਸਿੱਖਿਆ ਦਿੰਦੇ ਹਨ ਵੀ ਮਾਨੁਖ ਧਨ ਇਹ ਦੁਰਲੱਭ ਹੈ, ਇਸਨੂੰ ਦੇਵਤਾ ਵੀ ਚਾਹੁੰਦੇ ਹਨ, ਇਹ ਜੀ ਤੈਨੂੰ ਪ੍ਰਾਪਤ ਹੋ ਗਿਆ ਹੈ। ਬਹੁਤੇ ਯੁੱਗ ਫਿਰਦੇ ਫਿਰਦੇ ਲਹੀ ਨਾਨਕ ਕਹਿਤ ਮਿਲਣ ਕੀ ਵਰੀਆ ਸਿਮਰਤ ਕਹਾਂ ਨਹੀਂ। ਮਨੁੱਖਾ ਦੇ ਮਿਲ ਗਈ ਕਿਸਨੂੰ? ਜੀਵਾਤਮਾ। ਇੱਥੇ ਵਿਚਾਰ ਪੈਦਾ ਹੁੰਦੀ ਕਿਹਨੂੰ ਦੇ ਮਿਲ ਗਈ? ਹਰ ਇਨਸਾਨ ਭੁੱਲ ਵਿੱਚ, ਅਗਿਆਨ ਵਿੱਚ, ਜਦਕਿ ਜਹਾਲਤ ਦਾ ਪਰਦਾ ਬਹੁਤ ਅਸਥੂਲ ਹੈ, ਆਪਣੇ ਆਪ ਨੂੰ ਜਿਸਮ ਹੀ ਮੰਨਦਾ, ਦੇਹ ਹੀ ਮੰਨਦਾ। ਪਰ ਇੱਥੇ ਗੁਰੂ ਬਾਬਾ ਜੀ ਫਰਮਾਉਂਦੇ ਹਨ, ਫਿਰਤ ਫਿਰਤ ਬਹੁਤੇ ਯੁੱਗ ਹਾਰਿਓ ਮਾਨਸ ਦੇ ਲਈ, ਤੈਨੂੰ ਮਨੁੱਖਾਂ ਦੇ ਮਿਲ ਗਈ, ਬਹੁਤੇ ਯੁੱਗ ਫਿਰਦੇ ਫਿਰਦੇ। ਇਸ ਤੋਂ ਸਿੱਧ ਹੁੰਦਾ ਵੀ ਇਹ ਜਿਸਮ ਤੋਂ ਅਲਹਿਦਾ ਕੋਈ ਚੀਜ਼ ਹੈ, ਜਿਹਨੂੰ ਮਨੁੱਖਾਂ ਦੇ ਮਿਲੀ ਹੋਈ ਹੈ, ਉਤਨੀ ਦੇਰ ਵਾਸਤੇ ਮਿਲੀ ਹੋਈ, ਜਨਮ ਔਰ ਮਰਨ ਦੇ ਸਮੇਂ ਦੇ ਦਰਮਿਆਨ ਦਰਮਿਆਨ ਉਸਨੂੰ ਉਮਰ, ਫਿਰ ਇਹਦੇ ਖੁਸ ਜਾਏਗੀ, ਵਾਪਸ ਲੈ ਲਏਗਾ ਜਿਸਨੇ ਮਨੁੱਖ ਤੇ ਬਖਸ਼ੀ। ਉਹ ਜਿਸਨੂੰ ਮਿਲੀ ਉਹ ਹੈ ਸਾਡਾ ਆਪਣਾ ਆਪਾ, ਅਸੀਂ ਜਿਸਮ ਨਹੀਂ ਹਾਂ, ਅਸੀਂ ਦੇਹ ਨਹੀਂ ਹਾਂ, ਅਸੀਂ ਬਾਡੀ ਨਹੀਂ ਹਾਂ, ਅਸੀਂ ਉਹ ਹਾਂ ਜਿਹਨੂੰ ਗੁਰਬਾਣੀ ਕਹਿੰਦੀ ਹੈ, ਕਹੋ ਕਬੀਰ, ਇਹ ਰਾਮ ਕੀ ਅੰਸ਼ ਜਸ ਕਾਗਤਰ ਮਿਟੇ ਨ ਮਨਸ਼। ਇਹ ਜੀਵਾਤਮਾ ਪਰਮਾਤਮਾ ਦੀ ਅੰਸ਼ ਹੈ, ਜਿਵੇਂ ਇੱਕ ਬੂੰਦ ਪਾਣੀ ਦੀ ਸਮੁੰਦਰ ਦੀ ਅੰਸ਼ ਹੁੰਦੀ ਹੈ, ਇੱਕ ਜ਼ਰਾ ਟਿੱਬੇ ਦੀ ਅੰਸ਼ ਹੁੰਦੀ ਹੈ, ਇਸੀ ਤਰ੍ਹਾਂ ਇਹ ਜੀਵਾਤਮਾ ਪਰਮਾਤਮਾ ਦੀ ਅੰਸ਼ ਹੈ। ਪਰਮਾਤਮਾ ਸਮੁੰਦਰ ਦੀ ਨਿਆਈ ਹੈ, ਦੇਹ ਦੇ ਹੱਦ ਅੰਦਰ ਜਿਹੜੀ ਉਹਦੀ ਅੰਸ਼ ਆ ਗਈ ਉਸਨੂੰ ਜੀਵ ਆਤਮਾ ਕਹਿੰਦੇ ਹਨ। ਉਰਦੂ 'ਚ ਉਸਨੂੰ ਰੂਹ ਕਹਿੰਦੇ ਹਨ, ਅੰਗਰੇਜ਼ੀ 'ਚ ਉਸਨੂੰ ਸੋਲ ਕਹਿੰਦੇ ਹਨ। ਉਹ ਸਭ ਦਾ ਆਪਣਾ ਆਪਾ ਹੈ ਦਰਅਸਲ। ਸੋ ਅਸੀਂ ਆਤਮ ਸ਼ਹਿਜ਼ਾਦੇ ਹਾਂ ਸਾਰੇ, ਅਸੀਂ ਪਰਮਾਤਮਾ ਦੇ ਪੁੱਤਰ ਹਾਂ। ਇਹ ਅਲਹਿਦਾ ਗੱਲ ਹੈ, ਕੋਈ ਲਾਇਕ ਕੋਈ ਨਲਾਇਕ। ਇੱਕੋ ਪਿਤਾ ਦੇ ਅਨੇਕਾਂ ਪੁੱਤਰ ਹੁੰਦੇ ਨੇ, ਕੋਈ ਲਾਇਕ ਹੁੰਦਾ ਕੋਈ ਨਲਾਇਕ ਹੁੰਦਾ ਇਸ ਗੱਲ ਵਿੱਚ। ਸੋ ਹਾਂ, ਅਸੀਂ ਸਾਰੇ ਪਰਮਾਤਮਾ ਦੇ ਪੁੱਤਰ, ਪਰ ਇਸਨੇ ਗਲਤੀ ਕਰਕੇ, ਅਗਿਆਨ ਵਸ ਹੋਣ ਕਰਕੇ, ਨਾ ਜਾਣਨ ਕਰਕੇ, ਇਸਨੂੰ ਅਗਿਆਨ ਦਾ ਨਸ਼ਾ ਚੜਿਆ ਹੋਣ ਕਰਕੇ ਆਪਣੇ ਆਪ ਨੂੰ ਸਾਡੇ ਤਿੰਨ ਅੱਤ ਦਾ ਦੇਹ ਮਾਤਰ ਹੀ ਮੰਨਿਆ ਹੋਇਆ ਹੈ। ਜਿਵੇਂ ਮਕਾਨ ਵਿੱਚ ਰਹਿਣ ਵਾਲਾ ਸ਼ਖਸ ਕਿਸੇ ਨਸ਼ੇ ਦੇ ਅਧੀਨ ਹੋ ਕੇ ਉਹਦੀ ਬੁੱਧ ਟਿਕਾਣੇ ਨਾ ਹੋਵੇ, ਆਪਣੇ ਆਪ ਨੂੰ ਮਕਾਨ ਮੰਨ ਬੈਠੇ, ਜਾਂ ਘੋੜੇ ਦਾ ਸਵਾਰ ਆਪਣੇ ਆਪ ਨੂੰ ਘੋੜਾ ਮੰਨ ਬੈਠੇ, ਜਾਂ ਮੋਟਰ ਦਾ ਮਾਲਕ ਆਪਣੇ ਆਪ ਨੂੰ ਮੋਟਰ ਹੀ ਮੰਨ ਬੈਠੇ, ਜਿਵੇਂ ਉਹਦੀ ਇਹਨਾਂ ਦੀ ਗਲਤੀ ਹੁੰਦੀ ਹੈ, ਬੜੀ ਭਾਰੀ ਗਲਤੀ ਹੁੰਦੀ। ਇਸੀ ਤਰ੍ਹਾਂ ਇਹ ਜੀਵਾਤਮਾ ਦੀ ਗਲਤੀ ਹੈ, ਭੁੱਲ ਹੈ, ਅਗਿਆਨ ਹੈ। ਆਪਣੇ ਆਪ ਨੂੰ ਬਜਾਏ ਰੂਹ ਦੇ, ਜੀਵਾਤਮਾ ਦੇ, ਸੋਲ ਦੇ, ਆਪਣੇ ਆਪ ਨੂੰ ਜਿਸਮ ਹੀ ਮੰਨ ਰਿਹਾ ਹੈ। ਇਹ ਭੁੱਲ ਇਤਨੀ ਦੇਰ ਤੱਕ ਨਹੀਂ ਦੂਰ ਹੁੰਦੀ ਜਿਤਨੀ ਦੇਰ ਤੱਕ ਇਹ ਭੁੱਲ ਦਾ ਪੜਦਾ, ਅਗਿਆਨ ਦਾ ਪੜਦਾ ਦੂਰ ਹੋ ਕੇ ਇਹਦੀ ਬੁੱਧ ਅਸਥਿਰ ਨਹੀਂ ਹੁੰਦੀ, ਅੱਛੀ ਤਰ੍ਹਾਂ ਅਸਲੀਅਤ ਨੂੰ ਸਮਝਣ ਦੇ ਯੋਗ ਨਹੀਂ ਹੁੰਦੀ। ਇਹ ਤਦੇ ਹੋਵੇਗੀ ਜਦੋਂ ਇਸਨੂੰ ਸਤਸੰਗ ਮਿਲੇ, ਭਜਨ ਹੋਵੇ, ਵਿਚਾਰ ਹੋਵੇ, ਵਿਚਾਰ ਦੀ ਰੋਸ਼ਨੀ ਹੋਵੇ। ਸੋ ਇਸ ਕਰਕੇ ਆਓ, ਇਹ ਮਨੁੱਖਾਂ ਦੇ ਜਿਹਨੂੰ ਮਿਲੀ ਹੋਈ ਹੈ ਉਹ ਸਾਡਾ ਆਪਣਾ ਆਪਾ ਹੈ। ਮਨੁੱਖਾਂ ਦੇ ਕੁਝ ਦੇਰ ਵਾਸਤੇ ਤਾਂ ਰੋਜ਼ ਦੇਖਦੇ ਹਾਂ ਅਸੀਂ, ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਹੁੰਦੀ। ਹਰ ਇਨਸਾਨ ਵਾਸਤੇ ਦੇਖਦੇ ਹਾਂ, ਕੋਈ ਤਾਂ ਇਹ ਜਿਹੇ ਮਾਤਾ ਦੇ ਉਦਰ ਵਿੱਚ ਹੀ ਮਰ ਜਾਂਦੇ, ਕਈ ਜੰਮਣ ਵੇਲੇ ਮਰ ਜਾਂਦੇ, ਕਈ ਕੁਛ ਦਿਨਾਂ ਦੇ ਹੋ ਕੇ ਮਰ ਜਾਂਦੇ, ਕਈ ਕੁਛ ਮਹੀਨਿਆਂ ਦੇ, ਕਈ ਕੁਛ ਸਾਲਾਂ ਦੇ, ਕਈ ਬਚਪਨ ਵਿੱਚ, ਕਈ ਜਵਾਨੀ ਵਿੱਚ, ਕਈ ਬੁਢਾਪੇ, ਅਖੀਰ ਪੂਰੀ ਆਯੂ ਭੁਗਤ ਕੇ ਜਿਹੜੇ ਮਰਦੇ ਨੇ ਉਹ ਵੀ ਸਮਝੋ ਰਹਿਣਾ ਕਿਸੇ ਨੇ। ਇਹ ਜਿਸਮ ਇਸਨੂੰ ਥੋੜ੍ਹੀ ਦੇਰ ਵਾਸਤੇ ਮਿਲੀ ਹੋਈ ਹੈ, ਜਿਸਮ ਦਾ ਇਸਨੂੰ ਮਿਲ ਜਾਣਾ ਇਸਨੂੰ ਜੰਮਣਾ ਕਹਿੰਦੇ ਨੇ, ਜਿਸਮ ਇਸ ਤੋਂ ਖੁਸ ਜਾਣਾ ਇਸਨੂੰ ਮਰਨਾ ਕਹਿੰਦੇ ਨੇ। ਇਹ ਲਫ਼ਜ਼ ਵਰਤੇ ਹੋਏ ਨੇ ਇਹਦੇ ਵਾਸਤੇ। ਦਰਅਸਲ ਜੀਵਾਤਮਾ ਜਿਹੜਾ ਉਹ ਮਰਦਾ ਨਹੀਂ, ਅਗਰ ਮਰ ਜਾਵੇ ਅਗਲੇ ਤਾਂ ਫਿਰ ਜਿਸਮ ਕੌਣ ਧਾਰੇ। ਜਿਸਮ ਮਰਦਾ ਹੈ, ਜਿਸਮ ਜਾਂਦਾ ਹੈ, ਬਚਪਨ ਜਵਾਨੀ ਬੁਢਾਪਾ ਆਦਿ ਜਿਸਮ ਇਹ ਅਵਸਥਾਵਾਂ ਭੁਗਤਦਾ ਹੈ। ਜੀਵਾਤਮਾ ਪਹਿਲੇ ਸਰੀਰ ਵਿੱਚ ਵੀ ਥਾ, ਹੁਣ ਵੀ ਹੈ, ਅੱਗੇ ਵੀ ਅਗਰ ਜਿਸਮ ਧਾਰੇਗਾ, ਇਹ ਜੀਵਾਤਮਾ ਮਰਨ ਹਾਰੇ ਜੀਰਾ ਨਹੀਂ। ਪਰਮਾਤਮਾ ਕਿਉਂਕਿ ਅਤਿਅਮਰ ਹੈ, ਇਹ ਵੀ ਐਸਾ ਹੀ, ਪਰ ਵਾਸ਼ਨਾ ਦੇ ਅਨੁਸਾਰ ਇਹ ਫਿਰ ਰਿਹਾ ਹੈ, ਅਨੇਕਾਂ ਨਸ਼ਿਧ ਜੋਨੀਆਂ ਭੁਗਤਦਾ ਹੋਇਆ, ਦੁਖੀ ਹੋ ਰਿਹਾ, ਤਕਲੀਫਾਂ ਉਠਾ ਰਿਹਾ। ਇਸ ਮਾਨੁਖ ਦੇਹ ਦੇ ਵਿੱਚ ਵੀ ਕਿਤਨਾ ਦੁਖੀ ਹੈ, ਹੋਰ ਜੋਨੀਆਂ ਦਾ ਤਾਂ ਕਹਿਣਾ ਹੀ ਕੀ ਹੈ। ਤਾਂ ਤੇ ਇਸ ਜੀਵਾਤਮਾ ਨੂੰ ਬਹੁਤ ਜੁਗ, ਕੋਈ ਛੋਟੇ ਛੋਟੇ ਮੱਛਰ ਪੁੱਛਰ ਦੀ ਬਹੁਤੀ ਛੋਟੀ ਉਮਰ, ਹੋਰ ਕਈਆਂ ਦੀਆਂ ਵੱਡੀਆਂ ਲੰਬੀਆਂ ਉਮਰਾਂ ਹੁੰਦੀਆਂ। ਇਉਂ ਫਿਰਦੇ ਫਿਰਦੇ ਨੂੰ ਮਸਾਂ ਮਨੁੱਖਾਂ ਦੇ ਹੱਥ ਆਈ ਹੈ, ਇਉਂ ਸਾਨੂੰ ਗੁਰੂ ਤੇਗ ਬਹਾਦਰ ਮਹਾਰਾਜ ਇਉਂ ਫਰਮਾਉਂਦੇ ਹੈ। ਬਹੁਤੇ ਜੁਗ ਫਿਰਦੇ ਫਿਰਦੇ ਨੂੰ, ਬਹੁਤੇ ਜੁਗ ਫਿਰਦੇ ਫਿਰਦੇ Thank you. ਫਿਰਤ ਫਿਰਤ ਬਹੁਤੇ ਜੁਗ ਹਾਰਿਓ ਮਾਨਸ ਦੇ ਲਈ ਇਹ ਜੇ ਜਨਮ ਤਾਰੇ ਨਿਰੰਕਾਰ ਦੀ ਸ੍ਰਿਸ਼ਟੀ 84 ਲੱਖ ਜੋਨ ਵਿੱਚ ਵੰਡੀ ਹੋਈ ਹੈ। ਮਨੁੱਖ ਤੋਂ ਬਿਨਾਂ 1.84 ਲੱਖ ਜੋਨ ਹੈ। ਸਾਰੀਆਂ ਵਿੱਚ ਹੀ ਇਸਨੇ ਚੱਕਰ ਕੱਟਿਆ, ਕੋਈ ਛੋਟੀ ਉਮਰ ਕੋਈ ਵੱਡੀ ਉਮਰ, ਇਸ ਕਰਕੇ ਹੀ ਬਹੁਤੇ ਯੁੱਗ ਬੀਤੇ ਹਨ। ਤਾਂ ਤੇ ਨਿਯਮ ਫਰਮਾਉਂਦੇ ਬਹੁਤੇ ਯੁੱਗ ਬੀਤ ਗਏ, ਕਿਹੋ ਜਿਹੇ ਕਈ ਜਨਮ ਹੋਏ ਕੀਟ ਪਤੰਗਾ, ਕਈ ਜਨਮ ਗਏ ਜ਼ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬਿਰਖ ਜੋਇਓ, ਮਿਲ ਜਗਦੀਸ਼ ਮਿਲਣ ਕੀ ਵਰੀਆ, ਨਿਰੰਕਾਰ ਇਹ ਦੇਸ ਜਰੀਏ। ਕਈ ਜਨਮ ਕੀੜਿਆਂ ਪਤੰਗਿਆਂ ਦੇ ਧਾਰਨ ਕੀਤੇ, ਕਈ ਜਨਮ ਮੱਛੀਆਂ ਮਿਰਗਾਂ ਦੇ ਧਾਰਨ ਕੀਤੇ, ਕਈ ਜਨਮ ਘੋੜਿਆਂ ਆਦਿ ਦੇ ਧਾਰਨ ਕੀਤੇ, ਹਾਥੀਆਂ ਆਦਿ ਦੇ ਧਾਰਨ ਕੀਤੇ, ਸਾਰੀਆਂ ਜੂਨੀਆਂ ਵਿੱਚ ਫਿਰਦੇ ਫਿਰਦੇ ਇਸ ਜੀਵ ਨੂੰ ਫਿਰ ਮਾਨੁੱਖ ਦੇ ਹੱਥ ਆਈ ਹੈ, ਇਹ ਚੱਕਰ ਕੱਟ ਕੇ, ਇਹ ਗੇੜਾ ਕੱਟ ਕੇ। ਇਸ ਵਾਸਤੇ ਹੀ ਫਰਮਾਉਂਦੇ ਹਨ, ਫਿਰਤ ਫਿਰਤ ਬਹੁਤੇ ਯੁੱਗ ਹਾਰਿਓ ਮਾਨਸ ਦੇ ਲਈ, ਨਾਨਕ ਕਹਿਤ ਮਿਲਣ ਕੀ ਵਰੀਆ, ਸਿਮਰਤ ਕਹਾਣੀ। ਮਨੁੱਖਾਂ ਦੇ ਵਿੱਚ ਆ ਜਰਾ ਵਿਚਾਰ ਕਰੋ, ਜਿੰਨੀ ਦੇਰ ਇਹ ਮਾਨੁੱਖ ਸਰੀਰ ਹੈ ਉਸਨੀ ਦੇਰ ਤੱਕ ਇਨਸਾਨ ਨੂੰ ਕੁਛ ਨਾ ਕੁਛ ਕਰਨਾ ਪੈਂਦਾ, ਵਿਹਲਾ ਨਹੀਂ ਰਹਿ ਸਕਦਾ। ਇਹਦੀ ਬਾਬਤਿਓਂ ਸਮਝ ਲਓ ਜਿਵੇਂ ਇੱਕ ਕਾਰੀਗਰ ਆਪਣੇ ਕਾਰਖਾਨੇ ਵਿੱਚ ਜਾ ਕੇ ਜਿਹੜੇ ਉਹਦੇ ਕੰਮ ਕਾਰ ਕਰਨ ਦੇ ਟੂਲਸ ਹਨ, ਔਜ਼ਾਰ ਹਨ, ਸੰਦ ਹਨ, ਕਰਨ ਹਨ, ਉਹਨਾਂ ਨਾਲ ਕੰਮ ਕਰਕੇ ਫਾਇਦਾ ਉਠਾਉਂਦਾ ਹੈ। ਕਾਰੀਗਰ ਹੋਰ ਹੈ, ਕਾਰਖਾਨਾ ਹੋਰ ਹੈ, ਉਹਦੇ ਕੰਮ ਕਰਨ ਦੇ ਜਿਹੜੇ ਸੰਦ ਟੂਲਸ ਹਨ ਉਹ ਹੋਰ ਹਨ, ਇਹ ਤਾਂ ਸਾਰੇ ਜਣ ਭਿੰਨ ਹੋ ਗਏ। ਸੋ ਜੀਵਾਤਮਾ ਕਾਰੀਗਰ ਦੀ ਨਹੀਂ ਹੈ, ਜਿਹੜਾ ਉੱਪਰਲਾ ਅਸਥੂਲ ਸਰੀਰ ਹੈ ਇਹ ਕਾਰਖਾਨੇ ਦੀ ਨਹੀਂ ਹੈ, ਇਹਦੇ ਵਿੱਚ ਸੂਖਸ਼ਮ ਸਰੀਰ ਇੱਕ ਹੋਰ ਹੈ। 5 ਪ੍ਰਾਣ, 5 ਕਰਮਿੰਦਰੇ, 5 ਗਿਆਨਿੰਦਰੇ, ਮਨ ਰੂਹ ਦੇਨ 17 ਤੱਤਾਂ ਦਾ ਸਰੀਰ ਕਹਿੰਦੇ ਨੇ। ਸੂਖਸ਼ਮ ਸਰੀਰ ਵੀ ਕਹਿ ਦਿੰਦੇ ਨੇ, ਸ਼ਿਵਲਿੰਗ ਸਰੀਰ ਵੀ ਕਹਿ ਦਿੰਦੇ ਨੇ। ਇਹ ਸਰੀਰ ਨੂੰ ਛੱਡ ਕੇ ਜਦੋਂ ਪ੍ਰਾਣੀ ਮ੍ਰਿਤੂ ਹੁੰਦਾ ਹੈ, ਜੀਵਾਤਮਾ ਉਸ ਦੇ ਸਮੇਤ ਫਿਰ ਅੱਗੇ ਜਾਂਦਾ, ਕਿਉਂਕਿ ਉਹ ਸੂਖਸ਼ਮ ਅੱਗੇ ਅਸਥੂਲ ਸਰੀਰ ਹੋਰ ਤਾਰਦਾ ਹੈ। ਯਾਨੀ ਇਹ ਜੀਵਾਤਮਾ ਰੂਪੀ ਕਾਰੀਗਰ ਅਸਥੂਲ ਸਰੀਰ ਰੂਪੀ ਕਾਰਖਾਨੇ ਵਿੱਚ ਆ ਕੇ 5 ਕਰਮਿੰਦਰੇ, ਗਿਆਨਿੰਦਰੇ, ਮਨ ਬੁੱਧ ਆਦਿ ਨਾਲ ਸ਼ੁਭ ਜਾਂ ਅਸ਼ੁਭ ਕਰਦਾ, ਚੰਗਾ ਜਾਂ ਮਾੜਾ ਕਰਦਾ, ਜਿਹਦਾ ਫਲ ਇੱਥੇ ਔਰ ਅੱਗੇ ਪੁੱਜਦਾ ਹੈ। ਉਹ ਕਿਵੇਂ ਹੱਥ ਪੈਰ ਹਨ, ਧਿਆਨ ਦੇ ਕਿਸੇ ਨੂੰ ਪੈਰਾਂ ਦੇ ਨਾਲ ਬੁਰੇ ਪਾਸੇ ਵੀ ਜਾ ਸਕਦਾ ਹੈ, ਚੰਗੇ ਪਾਸੇ ਵੀ ਜਾ ਸਕਦਾ, ਪੈਰ ਹਨ ਇਹਨੂੰ ਹੱਥਾਂ ਨਾਲ ਬੁਰਾਈ ਵੀ ਕਰ ਸਕਦਾ, ਸੇਵਾ ਦਾਨ ਨੇਕੀ ਹੱਥੇ ਵੀ ਕਰ ਸਕਦਾ, ਦੋਵੇਂ ਗੱਲਾਂ ਕਰ ਸਕਦਾ। ਇਸੀ ਤਰ੍ਹਾਂ ਅੱਖਾਂ ਹਨ, ਇਹਦੇ ਨਾਲ ਬੁਰਾਈਆਂ ਵੀ ਦੇਖ ਸਕਦਾ ਹੈ, ਆਪਣੇ ਗੁਰੂ ਦੇ ਪੁਰਸ਼ਾਂ ਦੇ ਦਰਸ਼ਨ ਵੀ ਕਰ ਸਕਦਾ। ਦੋਨਾਂ ਕਰਤੱਵਾਂ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੋ ਜਾਂਦਾ। ਕੰਨਾਂ ਨਾਲ ਨਿੰਦਿਆ ਚੁਗਲੀ ਝੂਠ ਮੂਠ ਕਿਚ ਕਿਚ ਵੀ ਸੁਣ ਸਕਦਾ ਹੈ, ਹਰੀ ਜਸ ਵੀ ਸੁਣ ਸਕਦਾ, ਦੋਨਾਂ 'ਚ ਕਿੰਨਾ ਫਰਕ ਹੋਇਆ। ਇਸੀ ਤਰ੍ਹਾਂ ਜ਼ਬਾਨ ਦੇ ਨਾਲ ਨਿੰਦਿਆ ਚੁਗਲੀ ਝੂਠ ਮੂਠ ਕਿਚ ਕਿਚ ਵੀ ਬੋਲ ਸਕਦਾ ਹੈ, ਹਰੀ ਜਸ ਵੀ ਕਰ ਸਕਦਾ। ਐਸੇ ਹੀ ਸਮਝੋ, ਮਨ ਕਰਕੇ ਬੁਰਾਈ ਵੀ ਚਿਤਮਦਾ ਹੈ, ਬੁਰਾ ਫੁਰਨਾ ਵੀ ਉਠਾ ਸਕਦਾ, ਚੰਗਾ ਵੀ ਉਠਾ ਸਕਦਾ, ਚਿੱਤ ਕਰਕੇ ਬੁਰਾਈ ਵੀ ਚਿਤਮ ਸਕਦਾ ਹੈ ਔਰ ਪਰਮੇਸ਼ਰ ਦੇ ਪਾਸੇ ਵੀ ਚਿਤਵਨਾ ਕਰ ਸਕਦਾ, ਬੁੱਧ ਕਰਕੇ ਬੁਰੀਆਂ ਵਿਚਾਰਾਂ ਵੀ ਕਰ ਸਕਦਾ, ਬ੍ਰਹਮ ਵਿਚਾਰ ਵੀ ਕਰ ਸਕਦਾ। ਇਸੀ ਤਰ੍ਹਾਂ ਹੀ ਇਹ ਜਿਤਨਾ ਇਸਨੂੰ ਇਹ ਟੂਲ ਯਾਨੀ ਸੰਤ ਮਿਲੇ ਹੋਏ ਨੇ ਅਸਤੂਲ ਸਰੀਰ ਜਾ ਕੇ ਜੀਵਾਤਮਾ ਨੂੰ, ਉਹਨਾਂ ਦੇ ਨਾਲ ਜਿਹੇ ਜੇ ਕਰਤੱਵ ਕਰਦਾ ਹੈ ਅਗਲੇ ਜਨਮ ਦੇ ਵਿੱਚ ਉਹ ਜਿਹਾ ਫਲ ਪੁੱਜਦਾ ਹੈ। ਇਹਦਾ ਅਸੂਲ ਇਹ ਹੈ, ਅਸ਼ੁਭ ਯਾਨੀ ਬੁਰਾਈ ਦਾ ਫਲ ਦੁੱਖ ਪਾਉਂਦਾ ਹੈ, ਨੇਕੀ ਦਾ ਫਲ ਸੁੱਖ ਪਾਉਂਦਾ, ਚੰਗੇ ਕਰਮਾਂ ਦਾ ਫਲ ਸੁੱਖ ਪਾਉਂਦਾ ਹੈ, ਬੁਰੇ ਕਰਮਾਂ ਦਾ ਫਲ ਦੁੱਖ ਪਾਉਂਦਾ ਹੈ। ਐਸਾ ਹੈ, ਤੁਸੀਂ ਜੀਵਾਤਮਾ ਨੂੰ ਮਨੁੱਖਾਂ ਦੇ 84 ਲੱਖ ਜੋਨ ਦਾ ਗੇੜਾ ਕੱਟ ਕੇ ਇਹ ਹਾਸਲ ਹੋਈ ਹੈ। ਜਾਂ ਹੋਰ ਸਮਝ ਲਓ, ਇੱਕ ਜ਼ਿਮੀਂਦਾਰ ਹੈ ਆਪਣੇ ਖੇਤ ਵਿੱਚ ਜਾ ਕੇ, ਜ਼ਮੀਨ ਵਿੱਚ ਜਾ ਕੇ ਜਿਹੜੇ ਉਹਦੇ ਕੰਮ ਕਾਰ ਕਰਨ ਦੇ ਸਾਧਨ, ਹਲ ਹੈ, ਸੁਹਾਗਾ ਹੈ, ਖੁਰਪੇ, ਦਾਤੀਆਂ, ਜੋ ਕੁਛ ਵੀ ਹੈ, ਉਹਦੇ ਨਾਲ ਕੰਮ ਕਰਦਾ। ਇਸੀ ਤਰ੍ਹਾਂ ਜ਼ਿਮੀਂਦਾਰ ਹੋਰ ਹੈ, ਖੇਤ ਹੋਰ ਹੈ, ਔਰ ਕੰਮਕਾਰ ਕਰਨ ਦੇ ਜਿਹੜੇ ਸੰਤ ਉਹ ਤਿੰਨ ਚੀਜ਼ਾਂ ਹੋ ਗਈਆਂ, ਜੀਵ ਆਤਮਾ ਜ਼ਿੰਮੇਦਾਰ। ਅਸਥੂਲ ਸਰੀਰ ਜਿਹੜਾ ਉੱਪਰਲਾ ਹੈ, ਜਿਹੜਾ ਜਨਮ ਲੈਂਦਾ ਮ੍ਰਿਤੂ ਹੋ ਜਾਂਦਾ, ਜਿਹਨੂੰ ਫੂਕ ਦਿੰਦੇ ਨੇ, ਦੱਬ ਦਿੰਦੇ ਨੇ, ਕੁਛ ਵੀ ਹੈ, ਇਹ ਅਸਥੂਲ ਸਰੀਰ ਕਹਿਲਾਉਂਦਾ ਹੈ। ਇਹ ਮਾਨੋ ਉਸਦੀ ਜ਼ਮੀਨ, ਬਾਕੀ ਜਿਹੜੇ ਕੰਮ ਉਹਦੇ ਕੰਮਕਾਰ ਕਰਨ ਦੇ ਪੈਰ, ਹੱਥ, ਅੱਖਾਂ, ਕੰਨ, ਨਾਸ਼ਕਾਂ, ਰਸਨਾ ਤੋਂ ਕੇਂਦਰੀ ਮਨ ਬੁਦਾਤ, ਇਹ ਉਹਦੇ ਕੰਮਕਾਰ ਕਰਨ ਦੇ ਛੰਦ ਹਨ। ਤੋ ਇਸੇ ਤਰ੍ਹਾਂ ਜੀਵਾਤਮਾ ਨੇ ਅਸਥੂਲ ਸਰੀਰ ਵਿੱਚ ਆ ਕੇ ਸੇਵਾ ਭਗਤੀ ਕਰਕੇ ਸਾਰੇ ਦੁੱਖਾਂ ਤੋਂ ਬਰੀ ਹੋਣਾ ਹੈ। ਇਹ ਇਸ ਮਾਨੁੱਖ ਦੇ ਵਿੱਚ ਹੀ ਅਧਿਕਾਰ ਹੈ, ਹੋਰ ਜੀਵਾਤਮਾ ਨੂੰ ਹੋਰ ਜੋਨੀਆਂ ਵਿੱਚ ਅਧਿਕਾਰ ਨਹੀਂ। ਹੋਰ ਸਾਰੇ ਗੇਟ ਬੰਦ ਹਨ, ਸਾਰੇ ਦਰਵਾਜ਼ੇ ਬੰਦ ਹਨ, ਇੱਕ ਮਨੁੱਖਾ ਦੇਹ ਦਾ ਹੀ ਦਰਵਾਜ਼ਾ ਖੁੱਲ੍ਹਾ ਹੈ। ਇਸ ਕਰਕੇ ਹੀ ਇਉਂ ਹਜ਼ੂਰ ਗੁਰੂ ਪੰਚਮ ਪਾਤਸ਼ਾਹ ਐਸਾ ਫਰਮਾਉਂਦੇ ਹਨ, ਇਹੋ ਤੇਰੀ ਵਾਰੀ ਹੈ ਗੋਬਿੰਦ ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਨਿਲ ਸਾਧ ਸੰਗਤ ਅਜ ਕੇਵਲ ਨਾਮ। ਗੁਰੂ ਅਰਜਨ ਦੇਵ ਪੰਚਮ ਪਾਤਸ਼ਾਹ ਮਹਾਰਾਜ ਐਸਾ ਫਰਮਾਉਂਦੇ ਹਨ। 84 ਦਾ ਲੱਖ 84 ਜੋਨ ਦਾ ਗੇੜਾ ਕੱਟ ਕੇ ਐ ਜੀਵ ਤੈਨੂੰ ਮਾਨੁੱਖ ਦੇ ਹੱਥ ਆਈ। ਜੋ ਮਨੁੱਖਾਂ ਦੇ ਰੂਪੀ ਦਰਵਾਜ਼ਾ ਪ੍ਰਭੂ ਪ੍ਰਾਪਤੀ ਵਾਸਤੇ ਖੁੱਲ੍ਹਾ ਹੈ, ਹੋਰ ਜਿਤਨੇ ਵੀ ਗੇਟ ਹਨ ਸਭ ਬੰਦ ਹਨ। ਸੋ ਇਸ ਮਾਨੁੱਖ ਦੇ ਵਿੱਚ ਹੀ ਆ ਕੇ ਸਾਰੇ ਦੁੱਖਾਂ ਤੋਂ ਬਰੀ ਹੋਣ ਦਾ ਉਪਰਾਲਾ ਕਰ ਸਕਦਾ ਹੈ, ਸਾਰੇ ਦੁੱਖਾਂ ਤੋਂ ਬਰੀ ਹੋਣਾ। ਇੱਕ ਤਾਂ ਹੈ ਨਾ ਥੋੜ੍ਹੇ ਜਿਹੇ ਦੁੱਖ, ਉਹ ਤੋਂ ਬਰੀ ਹੋ ਜਾਣਾ, ਭੁੱਖ ਲੱਗੀ ਏ ਕਿਸੇ ਨੂੰ, ਰੋਟੀ ਮਿਲ ਗਈ, ਉਹਦਾ ਭੁੱਖ ਦਾ ਦੁੱਖ ਦੂਰ ਹੋ ਗਿਆ ਥੋੜ੍ਹੀ ਦੇਰ ਵਾਸਤੇ, ਚਾਰ ਪਹਿਰ ਪਿੱਛੋਂ ਫਿਰ ਭੁੱਖ ਲੱਗੀ ਆਊਗੀ। ਇਹ ਤਾਂ ਸਾਰਾ ਦੁੱਖ ਦੂਰ ਨਾ ਹੋਇਆ, ਦੁੱਖ ਜਮਾਂ ਹੀ ਨਾ ਹੋਵੇ, ਉਹ ਪ੍ਰਭੂ ਪ੍ਰਾਪਤੀ ਦੁਆਰਾ ਹੀ ਹੁੰਦਾ। ਹੋਰ ਕੋਈ ਉਪਾਅ ਨਹੀਂ ਸਾਰੇ ਦੁੱਖਾਂ ਤੋਂ ਬਰੀ ਹੋਣ ਦਾ, ਇਹਨੂੰ ਦੁੱਖ ਰਹੀ ਨਾ ਜਾਵੇ ਕੋਈ। ਸੋ ਹਰ ਇਨਸਾਨ ਦੇ ਚਿੱਤ ਵਿੱਚ ਜਦ ਤੋਂ ਸ੍ਰਿਸ਼ਟੀ ਰਚੀ, ਜਦ ਤੱਕ ਸ੍ਰਿਸ਼ਟੀ ਰਹੇਗੀ, ਇਹ ਸੰਕਲਪ, ਇਹ ਸਾਹਿਸ਼ ਪੈਦਾ ਹੁੰਦੀ ਹੀ ਚਲੀ ਆ ਰਹੀ ਹੈ, ਮੈਂ ਸੁਖੀ ਹੋਵਾਂ, ਜ਼ਿਆਦਾ ਸੁਖੀ ਹੋਵਾਂ, ਹੋਰ ਜ਼ਿਆਦਾ ਸੁਖੀ ਹੋਵਾਂ, ਇਹੋ ਜਿਹਾ ਸੁਖੀ ਹੋ ਜਾਵਾਂ ਜਿਸ ਸੁੱਖ ਦੇ ਵਿੱਚ ਦੁੱਖ ਦਾ ਨਾਮੋ ਨਿਸ਼ਾਨ ਨਾ ਹੋ। ਇਹੋ ਜਿਹਾ ਸੁੱਖ ਸਾਧਕ ਸਿਵਾਏ ਵਾਹਿਗੁਰੂ ਦੇ, ਕਿਉਂਕਿ ਵਾਹਿਗੁਰੂ ਹੈ ਹੀ ਸੁੱਖ ਸਰੂਪ, ਉਹਦਾ ਸਰੂਪ ਹੀ ਸੁੱਖ। ਸੋ ਇਸ ਕਰਕੇ ਉਹਨੂੰ ਮਿਲ ਕੇ ਸਾਰੇ ਦੁੱਖਾਂ ਤੋਂ ਬਰੀ ਹੋਣਾ ਹੈ। ਸੋ ਹੋਰ ਕਿਸੇ ਤਰੀਕੇ ਸਿਰ ਸਾਰੇ ਦੁੱਖਾਂ ਤੋਂ ਬਰੀ ਇਨਸਾਨ ਹੋ ਨਹੀਂ ਸਕਦਾ। ਜੇ ਕੋਈ ਕਹੇ ਮੈਂ ਬਹੁਤ ਧਨਾੜ ਹੋ ਕੇ ਦੁੱਖਾਂ ਤੋਂ ਬਰੀ ਹੋ ਜਾਊ, ਨਹੀਂ। ਜੇ ਕੋਈ ਕਹੇ ਮੈਂ ਦੁਨੀਆਂ ਵਿੱਚ ਨਾਮ ਬਰੀ ਹਾਸਲ ਕਰਨਾ, ਵੱਡਾ ਮਨਿਸਟਰ ਜਾਂ ਕੁਛ ਹੋ ਜਾ, ਨਹੀਂ, ਬੜੇ ਦੁਖੀ। ਜੇ ਕੋਈ ਕਹੇ ਮੈਂ ਸਵਰਗਦਾਰਾ ਜੇ ਅੰਦਰ ਹੋ ਕੇ ਸੁਖੀ ਹੋ ਜਾ, ਨਹੀਂ ਹੋ ਸਕਦਾ। ਕਿਉਂਕਿ ਸੁੱਖ ਸਰੂਪ ਕੇਵਲ ਵਾਹਿਗੁਰੂ ਹੈ, ਉਹਨੂੰ ਮਿਲ ਕੇ ਹੀ ਸਾਰੇ ਦੁੱਖਾਂ ਤੋਂ ਬਰੀ ਤਾਂ ਉਸਨੂੰ ਮਿਲ ਕੇ ਹੀ ਹੁੰਦਾ। ਜੇ ਹੋਰ ਵੱਡਾ ਹੋ ਗਿਆ ਫਿਰ ਸੋਚ ਲਓ, ਦੇਖ ਲਓ, ਕੋਈ ਇਨਕੋ ਦੁੱਖ ਛਿੜੀ ਰਹਿੰਦੇ ਹਨ, ਸਾਰਾ ਸੰਸਾਰ ਆਹ ਵਿਆਦ ਪਾ ਤਿੰਨਾਂ ਤਾਪਾਂ ਦਾ ਗ੍ਰਸਿਆ ਹੋਇਆ, ਕਿਸੇ ਨੂੰ ਕੁਛ ਥੋੜ੍ਹੇ, ਕਿਸੇ ਨੂੰ ਕੁਛ ਬਹੁਤੇ, ਐਸੇ ਸਾਰੇ ਦੁੱਖਾਂ ਤੋਂ ਬਰੀ ਉਦੋਂ ਹੀ ਹੁੰਦਾ ਜਿਸ ਵਕਤ ਸੁੱਖ ਸਰੂਪ ਆਨੰਦ ਦਾ ਸਮੁੰਦਰ ਜੋ ਵਾਹਿਗੁਰੂ ਉਸਨੂੰ ਮਿਲ ਜਾਵੇ। ਹਾਲਾਂਕਿ ਜੀਵ ਉਹਦੀ ਅੰਸ਼ ਹੈ, ਉਸਦਾ ਪੁੱਤਰ ਹੈ, ਉਹਦਾ ਸ਼ਹਿਜ਼ਾਦਾ ਹੈ, ਪਰ ਇਸ ਨੂੰ ਨਾ ਪਤਾ ਹੋਣ ਕਰਕੇ ਸਿਰਫ ਆਪਣੇ ਆਪ ਨੂੰ ਦੇਹ ਤੱਕ ਹੀ ਮਹਿਦੂਦ ਰੱਖਿਆ ਹੋਇਆ ਹੈ। ਸੋ ਉਸ ਗੱਲ ਦਾ ਪਤਾ ਨਾ ਹੋਣ ਕਰਕੇ ਪੂਰਾ ਉਹਨਾਂ ਦੇਹ ਦੇ ਸੁੱਖਾਂ ਵਿੱਚ ਲੱਗ ਕੇ ਆਪਣੇ ਆਪ ਨੂੰ ਸੁਖੀ ਮੰਨਦਾ ਹੈ, ਆਤਮ ਸੁੱਖ ਤੋਂ ਵਾਂਝਾ ਰਹਿੰਦਾ ਹੈ। ਸੋ ਇਸ ਉਹ ਸੁੱਖ ਜਿਸ ਨੂੰ ਪਾ ਕੇ ਫਿਰ ਦੁੱਖ ਨਹੀਂ ਲੱਗਦਾ, ਜਿਸ ਨੂੰ ਪ੍ਰਾਪਤ ਕਰਕੇ ਸਾਰੀਆਂ ਖਾਹਿਸ਼ਾਂ ਖਤਮ ਹੋ ਜਾਂਦੀਆਂ, ਸਾਰੀ ਇੱਛਾ ਮੁੱਕ ਜਾਂਦੀਆਂ ਹਨ, ਉਹ ਪ੍ਰਭੂ ਪ੍ਰਾਪਤੀ ਦਾ ਹੀ ਸੁੱਖ। ਉਸ ਦੇ ਵਾਸਤੇ ਹੋਰ ਕਿਸੇ ਜੋਨੀ ਵਿੱਚ ਅਧਿਕਾਰ ਨਹੀਂ। ਹੋਰ ਜੋਨੀਆਂ ਵਿੱਚ ਗਰਮੀ ਸਰਦੀ ਵੀ ਮੰਦ ਹੈ, ਦੁੱਖ ਪਿਆਸ ਵੀ ਲੱਗਦੀ ਹੈ, ਲੜਦਾ ਝਗੜਦਾ ਵੀ ਹੈ, ਮੋਹ ਮਮਤਾ ਵੀ ਹੈ, ਕੁਦਰਤੀ ਹੈ, ਸਭ ਕੁਛ ਹੀ ਹੈ। ਲੇਕਿਨ ਜੋ ਮਨੁੱਖ ਨੂੰ ਇਹਨੂੰ ਵੀ ਪ੍ਰਾਪਤ ਹਨ ਉਹ ਚੀਜ਼ਾਂ, ਲੇਕਿਨ ਹੋਰ ਜੋਨੀਆਂ 'ਚ ਇਹਨੂੰ ਵਿਵੇਕ ਬੁੱਧ ਨਹੀਂ ਮਿਲੀ, ਇਹ ਵਿਚਾਰ ਨਹੀਂ ਮਿਲੀ, ਵਿਚਾਰ ਦੀ ਰੋਸ਼ਨੀ ਨਹੀਂ ਮਿਲੀ ਹੋਈ ਜਿਸ ਦੁਆਰਾ ਪਹਿਚਾਣੇ ਮੈਂ ਕੀ ਹਾਂ, ਕਿੱਥੋਂ ਆਇਆ, ਕਾਹਦੇ ਵਾਸਤੇ ਆਇਆ, ਪੂਰਾ ਸੁਖੀ ਮੈਂ ਕਿਵੇਂ। ਇੱਕ ਇਹ ਵਿਵੇਕ ਬੁੱਧ ਇਹਨੇ ਵਿਚਾਰ ਦੀ ਰੋਸ਼ਨੀ ਇਨਸਾਨ ਨੂੰ ਹੀ, ਮਨੁੱਖ ਦੇ ਨੂੰ ਹੀ ਮਿਲੀ ਹੋਈ ਹੈ, ਪਰ ਇਹ ਬੁੱਧ ਸੁੱਤੀ ਪਈ। ਜਿਤਨੀ ਦੇਰ ਤੱਕ ਇਹ ਬੁੱਧ ਜਾਗਰਤ ਵਿੱਚ ਨਹੀਂ ਆਉਂਦੀ, ਇਸ ਗੱਲ ਦਾ ਫਿਰ ਵੀ ਪਤਾ ਨਹੀਂ ਲੱਗਦਾ, ਭਾਵੇਂ ਮਨੁੱਖਾ ਦੇਹ ਦੇ ਵਿੱਚ ਹੀ ਆ ਗਈ। ਕਿਉਂਕਿ ਉਸੀ ਗੱਲ ਨੂੰ ਕਿਹਾ ਨਾ, ਗਿਆਨ ਬਿਨਾ ਪਸ਼ੂ ਜਾਣ, ਬਿਨਬੋ ਜੇ ਪਸ਼ੂ ਢੋਰ। ਇਸ ਕਰਕੇ ਇਉਂ ਇਸ ਮਾਨੁੱਖ ਦੇ ਵਿੱਚ ਆ ਕੇ ਗੁਰੂ ਅਰਜਨ ਦੇਵ ਮਹਾਰਾਜ ਫਰਮਾਉਂਦੇ ਹਨ, ਇਹੀ ਮੌਕਾ ਪ੍ਰਭੂ ਪ੍ਰਾਪਤੀ ਵਾਸਤੇ ਖੁੱਲ੍ਹਾ। ਇੱਕ ਦ੍ਰਿਸ਼ਟਾਂਤ, ਇੱਕ ਮਿਸਾਲ, ਦੁਬਾਰਾ ਜ਼ਰਾ ਅੱਛੀ ਤਰ੍ਹਾਂ ਸਮਝ ਆ ਜਾਏਗਾ, ਧਿਆਨ ਦੇ ਕੇ ਸੁਣ। ਕਿਸੇ ਰਾਜਾ ਨੇ ਇੱਕ ਕਿਸੇ ਪਹਾੜੀ ਦੇ ਉੱਪਰ ਕਿਲ੍ਹਾ ਬਣਾਇਆ, ਉਸ ਕਿਲ੍ਹੇ ਗੋਲ ਸ਼ਕਲ ਦਾ ਕਿਲ੍ਹਾ, ਉਹਦੇ 84 ਦਰਵਾਜ਼ੇ ਰੱਖੇ, ਉਹਨਾਂ ਵਿੱਚੋਂ ਇੱਕ ਦਰਵਾਜ਼ਾ ਖੁੱਲ੍ਹਾ, ਬਾਕੀ ਦੇ 83 ਬੰਦ ਹਨ। ਉਸ ਕਿਲ੍ਹੇ ਵਿੱਚ ਇੱਕ ਨੇਤਰਹੀਨ ਪੁਰਸ਼, ਅੱਖਾਂ ਤੋਂ ਮਨਾਖਾ ਪੁਰਸ਼, ਜਿਹਦੇ ਆਈ ਸਾਈਟ ਨਹੀਂ ਸੀ, ਨਿਗਾਹ ਨਹੀਂ ਸੀ, ਉਹ ਪ੍ਰਵੇਸ਼ ਕਰ ਗਿਆ। ਨਿਗਾਹ ਤੋਂ ਬਿਨਾਂ, ਅੱਖਾਂ ਤੋਂ ਬਿਨਾਂ ਕਿਤਨਾ ਦੁੱਖ ਹੈ ਇਨਸਾਨ। ਜੇ ਵਾਹਿਗੁਰੂ ਦੀਆਂ ਬਖਸ਼ਿਸ਼ਾਂ ਵੱਲ ਦੇਖੇ ਇਨਸਾਨ, ਇਹਦਾ ਉਹਦੇ ਸ਼ੁਕਰਾਨੇ ਵਿੱਚ ਸਿਰ ਝੁਕ ਜਾਂਦਾ, ਕੀ ਕੁਛ ਦਿੱਤਾ ਵਾਹਿਗੁਰੂ ਨੇ। ਜੈ ਪ੍ਰਸ਼ਾਦ ਛੱਤੀ ਅੰਮ੍ਰਿਤ ਖਾਂ ਹੈ, ਤਿਸ ਠਾਕਰ ਕੋ ਰਖ ਮਨ ਮਾਂ ਹੈ, ਜੈ ਪ੍ਰਸ਼ਾਦ ਸੁਗੰਧਿਤ ਤਨ ਲਾਭ ਹੈ, ਇਸ਼ਕੋ ਸਿਮਰ ਪਰਮਗਤ ਪਾਵੇ ਜੈ ਪ੍ਰਸ਼ਾਦ ਬਸੇ ਸੁਖ ਮੰਦਰ ਇਸੇ ਤੇ ਆਏ ਸਦਾਮਨ ਅੰਦਰ ਜੈ ਪ੍ਰਸ਼ਾਦ ਗੈ ਸੰਗ ਸੁਖ ਵਸਣਾ ਆਠ ਪੈਰ ਸਿਮਰੋ ਇਸ ਰਸਨਾ ਹੋਰ ਇਤਿਹਾਸ ਬਹੁਤ ਕੁਛ ਵਾਹਿਗੁਰੂ ਦੀਆਂ ਬਖਸ਼ਿਸ਼ਾਂ ਇਸਨੂੰ ਸਰੀਰ ਦੇ ਮਾਨੁਕ ਸਰੀਰ ਦੇ ਸੰਯੁਕਤ ਮਿਲੀਆਂ ਹੋਈਆਂ ਇੱਕ ਅੰਗ ਨਾ ਹੋਵੇ ਇੱਕ ਪੈਰ ਨਾ ਹੋਵੇ ਕਿੰਨਾ ਔਖਾ ਹੋ ਜਾਂਦਾ ਬੰਦਾ ਇੱਕ ਹੱਥ ਨਾ ਹੋਵੇ ਇੱਕ ਉਂਗਲੀ ਨਾ ਹੋਵੇ ਕਿੰਨਾ ਔਖਾ ਵਾਹਿਗੁਰੂ ਨੇ ਕੀ ਕੁਛ ਇਸਨੂੰ ਦਿੱਤਾ ਹੈ ਅੱਖਾਂ ਜਿਹਦੇ ਆਈ ਸਾਈਟ ਨੀ ਨਿਗਾਹ ਨਹੀਂ ਕਿੰਨਾ ਦੁਖੀ ਹੈ ਬੰਦਾ ਉਹਦੇ ਅੱਖਾਂ ਨਹੀਂ ਸਨ ਬਹੁਤ ਦੁਖੀ ਨੀਂਦਾ ਨਹੀਂ ਸੋ ਉਸਨੇ ਆਪਣੇ ਆਪ ਨੂੰ ਉਸ ਕਿਲੇ ਵਿੱਚ ਇੱਕ ਕਿਸਮ ਦਾ ਕੈਦੀ ਮਹਿਸੂਸ ਕੀਤਾ ਹੁੰਦਾ ਹੀ ਉੱਚੀ ਉੱਚੀ ਆਵਾਜ਼ਾਂ ਮਾਰਨੀਆਂ ਸ਼ੁਰੂ ਕੀਤੀਆਂ ਬਈ ਮੈਂ ਇਸ ਕਿਲੇ ਵਿੱਚ ਕਹਿ ਰਿਹਾ ਇੱਥੋਂ ਛੁਟਕਾਰੇ ਦਾ ਕੋਈ ਉਪਾਅ ਦੱਸੋ ਕੋਈ ਯਤਨ ਦੱਸੋ ਇੱਥੋਂ ਮੈਨੂੰ ਇਸ ਦੁੱਖ ਚੋਂ ਕੱਢੋ ਕੋਈ ਉਸਦੀ ਦੁੱਖ ਭਰੀ ਆਵਾਜ਼ ਬਾਹਰੋਂ ਕਿਸੇ ਰਹਿਮ ਦਿਲ ਆਦਮੀ ਨੇ ਸੁਣੀ ਉਹ ਕਹਿਣ ਲੱਗਾ ਇਹ ਗੋਲ ਸ਼ਕਲ ਦਾ ਕਿਲਾ ਹੈ 84 ਦਰਵਾਜ਼ੇ ਹਨ ਇਸ ਤੇ ਇੱਕ ਖੁੱਲਾ ਹੈ 83 ਭਾਵੇਂ ਬੰਦ ਹਨ ਖੁੱਲੇ ਦਰਵਾਜ਼ੇ ਥਾਈਂ ਤੂੰ ਨਿਕਲ ਜਾ ਸੁਖੀ ਹੋ ਜਾ ਆਜ਼ਾਦ ਹੋ ਜਾ ਕਿਉਂ ਦੁਖੀ ਰਹਿਣਾ ਕਿਉਂ ਕੈਦ ਰਹਿਣਾ ਕਹਿਣ ਲੱਗਾ ਇਹ ਤਾਂ ਠੀਕ ਹੈ ਮੇਰੇ ਅੱਖਾਂ ਨੀ ਨਿਗਾਹ ਨੀ ਹੈ ਦਰਵਾਜ਼ਾ ਇੱਕ ਖੁੱਲਾ ਬਾਕੀ ਦੇ 83 ਬੰਦ ਹਨ ਮੈਨੂੰ ਨਿਗਾਹ ਤੋਂ ਬਿਨਾਂ ਪਤਾ ਨਹੀਂ ਲੱਗਦਾ ਸੋ ਬਾਹਰਲੇ ਆਦਮੀ ਨੇ ਕਿਹਾ ਤੈਨੂੰ ਕਿ ਜੁਗਤੀ ਦੱਸ ਦਿੰਦੇ ਹਾਂ ਅਗਰ ਤੂੰ ਉਸ ਤੇ ਅਮਲ ਕਰੇ ਆਜ਼ਾਦ ਹੋ ਜਾਵੇਂਗਾ ਸੋ ਕਿਹਾ ਹਾਂ ਦੱਸੋ ਸ਼ਾਇਦ ਇਉਂ ਤਾਂ ਮੈਂ ਇੱਥੋਂ ਛੁਟਕਾਰਾ ਪਾ ਜਾਵਾਂ ਉਸਨੇ ਦੱਸਿਆ ਇਉਂ ਕਰ ਜੇ ਤੇਰੇ ਨਿਗਾਹ ਨੇ ਕੰਧ ਨੂੰ ਹੱਥ ਲਾ ਕੇ ਫਿਰਨਾ ਸ਼ੁਰੂ ਕਰ ਦਿੱਤਾ ਤਾਂ ਹੁਣ ਟੋ ਸਕਦਾ ਹਾਂ ਉਸਨੇ ਕੰਧ ਨਾਲ ਹੱਥ ਲਾ ਕੇ ਫਿਰਨਾ ਸ਼ੁਰੂ ਕਰ ਦਿੱਤਾ ਕਿਉਂਕਿ 83 ਦਰਵਾਜ਼ੇ ਬੰਦ ਸਨ ਫਿਰੀ ਗਿਆ 83 ਦਰਵਾਜ਼ੇ ਜਿਹੜੇ ਬੰਦ ਸਨ ਲੰਘ ਗਿਆ ਜਦੋਂ 84ਵਾਂ ਦਰਵਾਜ਼ਾ ਜਿਹੜਾ ਖੁੱਲ੍ਹਾ ਸੀ ਜਿੱਥੋਂ ਉਸਨੇ ਨਿਕਲ ਕੇ ਆਜ਼ਾਦ ਹੋਣਾ ਸੀ ਸੋ ਉੱਥੇ ਪਹੁੰਚੇ 83 ਦਰਵਾਜ਼ੇ ਲੰਘ ਕੇ ਉਹਦੇ ਸਿਰ ਵਿੱਚ ਖੁਰਕ ਹੋਣ ਲੱਗ ਕੰਧਰਾਂ ਨੂੰ ਹੱਥ ਚੜ ਕੇ ਸਿਰ ਵਿੱਚ ਖੁਰਕ ਕਰਨਾ ਕਿਉਂ ਕਿ ਤਾਂ ਉਹਨੇ ਬਾਹਰ ਹੋਣਾ ਸੀ ਸੋ ਦੋ ਕਦਮਾਂ ਸੀ ਕਦਮ ਵੀ ਉਠਾਏਗੀ ਆ ਖੁਰਕ ਕਰੇਂਗੇ ਸਿਰ ਚ ਖੁਰਕ ਕਰਕੇ ਫਿਰ ਉਹਨੂੰ ਨੱਚ ਲਾ ਲਿਆ ਜਿਹੜਾ ਖੁੱਲ੍ਹਾ ਦਰਵਾਜ਼ਾ ਸੀ ਉਹ ਤਾਂ ਲੰਘ ਗਿਆ ਬਾਕੀ ਫਿਰ ਬੰਦ ਆਉਣੇ ਹੋ ਤੇਰਾ ਸੋ ਫਿਰ ਉੱਚੀ ਉੱਚੀ ਉਸਨੇ ਆਵਾਜ਼ਾਂ ਮਾਰੀਆਂ ਮੈਂ ਬੜਾ ਦੁਖੀ ਹਾਂ ਮੇਰੇ ਤੇ ਤਰਸ ਖਾਓ ਕੋਈ ਰਹਿਮ ਖਾਓ ਮੈਂ ਇੱਥੋਂ ਆਜ਼ਾਦ ਹੋਵਾਂ ਸੁਖੀ ਹੋਵਾਂ ਫਿਰ ਉਸਨੂੰ ਬਾਹਰੋਂ ਆਵਾਜ਼ ਆਈ ਵੀ ਤੈਨੂੰ ਜਿਹੜੀ ਜੁਗਤੀ ਦੱਸੀ ਗਈ ਸੀ ਬਹੁਤ ਠੀਕ ਸੀ ਅਗਰ ਉਸਦੇ ਤੋਂ ਅਮਲ ਕਰਦਾ ਹੁਣ ਕਦੇ ਦਾ ਤੂੰ ਆਜ਼ਾਦ ਹੋ ਜਾਂਦਾ ਸੁਖੀ ਹੋ ਜਾਣ ਪਰ ਤਾਂ ਅਮਲ ਨਹੀਂ ਕੀਤਾ ਹੋਣਾ ਉਹ ਕਹਿੰਦੇ ਮੈਂ ਹੁਣ ਕੀਤਾ ਉਦੋਂ ਦਾ ਵੀ ਫਿਰ ਰਹੇ ਹਾਂ ਜਿੱਥੇ ਟਾਈਮ ਤੂੰ ਗਲਤੀ ਕਰ ਬੈਠਾ ਹੋਏਗਾ ਫਿਰ ਉਸਨੂੰ ਯਾਦ ਆ ਇੱਕ ਦਫ਼ਾ ਮੈਂ ਕੰਧਨਾ ਨੂੰ ਹੱਥ ਛੱਡ ਕੇ ਸਿਰ ਵਿੱਚ ਖੁਰਕ ਕਰਨ ਲੱਗ ਪਿਆ ਸੀ ਉਦੋਂ ਹੀ ਖੁੱਲ੍ਹਾ ਦਰਵਾਜ਼ਾ ਲੰਘ ਗਿਆ ਦ੍ਰਿਸ਼ਟਾਂਤ ਹੈ ਮਿਸਾਲ ਇਸੀ ਤਰ੍ਹਾਂ ਵਾਹਿਗੁਰੂ ਅੰਤਰਜਾਮੀ ਰਾਜਾਨ ਰਾਜ ਹੈ ਕਰੋੜਾਂ ਰਾਜੇ ਬਣਾਏ ਕਪਾਏ ਬਣਾਏਗਾ ਸੁਖਾਏਗਾ ਇੱਕ ਸੰਕਲਪ ਦਾ ਕੰਮ ਹੈ ਕਰੋੜਾਂ ਬ੍ਰਹਿਮੰਡ ਹੁੰਦੇ 14 ਲੋਕ ਹੈ ਤਿੰਨਾਂ ਭਵਨਾਂ ਨੂੰ ਇੱਕ ਬ੍ਰਹਿਮੰਡ ਕਹਿੰਦੇ ਹਨ ਆਹ ਸਾਡਾ ਵਿਚਾਲੇ ਹੈ ਸਤ ਉਪਨ ਸਤੇ ਸੋ ਕਰੋੜਾਂ ਬ੍ਰਹਿਮੰਡ ਵਾਹਿਗੁਰੂ ਦੇ ਵਿੱਚ ਇਉਂ ਉੱਡਦੇ ਫਿਰਦੇ ਹਨ ਜਿਵੇਂ ਆਕਾਸ਼ ਦੇ ਵਿੱਚ ਹਵਾ ਦੀਆਂ ਭਰੀਆਂ ਹੋਈਆਂ ਗੋਲ ਬੈਲੂਨਾਂ ਉੱਡਦੀਆਂ ਹੋਣ ਕਰੋੜਾਂ ਅਕਾਲ ਪੁਰਖੀ ਦੇ ਮੋਟ ਕਮਿਸ਼ਨ ਮਹੇਸ਼ ਕੋਟ ਇੰਦ ਬੰਮਾ ਕਿਤੇ ਰੁਸਿਸ ਕੋਟ ਜਲੇਸ਼ ਕੋਟ ਬ੍ਰਹਿਮੰਡ ਕੋ ਠਾਕਰ ਸਵਾਮੀ ਸਰਬ ਜੀਆਂ ਕਰਦਾ ਸੋ ਸਾਨੂੰ ਕੋਈ ਪਤਾ ਨਹੀਂ ਅਸੀਂ ਸਮਝ ਨਹੀਂ ਆਹੀ ਕੁਛ ਹੈ ਪਹਾੜਾਂ ਚ ਤੁਸੀਂ ਜਾਓ ਦੂਰੋਂ ਆਉਂਦੀ ਤਾਂ ਵੀ ਇੱਥੇ ਕੋਈ ਵਸਦਾ ਹੀ ਨਹੀਂ ਹੋਣਾ ਜਦੋਂ ਅੱਗੇ ਜਾਂਦੇ ਪਤਾ ਨਹੀਂ ਕਿੱਦਾਂ ਹੀ ਜਾ ਪਾਓ ਸੋ ਇਸ ਨਿਰੰਕਾਰ ਦੀ ਸ੍ਰਿਸ਼ਟੀ ਦਾ ਕਰੋੜਾਂ ਬ੍ਰਹਿਮੰਡ ਹਿਸਾਬ ਕੋਈ ਨਹੀਂ ਆਇਆ ਜੇ ਕੋਈ ਇਹਦਾ ਅੰਤ ਲੈਣਾ ਚਾਹੇ ਇਹਦਾ ਕੋਈ ਅੰਤ ਲੈਣਾ ਚਾਹੇ ਅੰਤ ਨਹੀਂ ਇਹਦਾ ਅੰਤ ਕੋ ਚਾਹਣ ਜੋਗੇ ਸੋ ਆਏ ਅੰਤ ਕੋ ਸੋ ਇਹਦਾ ਆਉਂਦਾ ਹੀ ਨਹੀਂ ਪਰਮੇਸ਼ਰ ਦੀ ਖੇਡ ਦਾ ਅੰਤ ਕੌਣ ਲੈ ਸਕੇ ਸੋ ਆਪੀ ਵਿੱਚ ਹੀ ਘੁਲ ਮਿਲ ਜਾਂਦੇ ਹਨ ਗਈ ਕੂਤਲੀ ਲੋਨ ਕੀ ਥਾ ਸਮੁੰਦ ਕਾ ਲੈਣ ਅਨਾਥ ਆਪਾ ਫਈ ਪਲਟ ਕਹੇ ਕੋ ਲੂਣ ਦੀ ਇੱਕ ਪੁਤਲੀ ਰੱਸੀ ਨਾਲ ਬੰਨ ਕੇ ਸਮੁੰਦਰ ਵਿੱਚ ਸਿੱਟੀ ਗਈ ਵੀ ਦੇਖੀਏ ਕਿਤਨਾ ਕੁ ਡੂੰਘਾ ਹੈ ਇਸਦੀ ਗਹਿਰਾਈ ਕਿਤਨੀ ਕੁ ਜਾਂਦੀ ਜਾਂਦੀ ਖਰ ਗਈ ਆ ਕੇ ਕੀ ਦੱਸੋ ਕਿਤਨਾ ਕੁ ਡੂੰਘਾ ਸੀ ਇਸੀ ਤਰ੍ਹਾਂ ਜਿਹੜੇ ਅੰਤ ਲੈਣ ਗਏ ਉਹਦੇ ਵਿੱਚ ਹੀ ਲਾਇਆ ਹੋ ਗਏ ਤੂੰ ਤੂੰ ਕਰਤੇ ਤੂੰ ਹੋ ਗਏ ਅੰਤ ਅੱਜ ਤੱਕ ਕਿਸੇ ਨੇ ਪਾਇਆ ਇਸ ਕਰਕੇ ਬੇਅੰਤ ਬੇਅੰਤੀ ਖੇਡ ਜਿੰਨੀ ਜਿੰਨੀ ਸੋਚ ਪੈ ਗਈ ਉਨੀ ਲਿਖ ਗਏ ਸੋ ਫਿਰ ਬੇਅੰਤ ਕਹਿ ਦਿੱਤਾ ਇਸ ਕਰਕੇ ਵਾਹਿਗੁਰੂ ਬੇਅੰਤ ਹੈ। ਆ ਜਿਤਨਾ ਵੀ ਕਰੋੜਾਂ ਬ੍ਰਹਿਮੰਡ ਹਨ ਉਸਦੀ ਇੱਕ ਸ਼ਕਤੀ ਇੱਕ ਫੁਰਨੇ ਦਾ ਕੰਮ ਹੈ, ਇਹਦਾ ਅੰਤ ਹੀ ਨਹੀਂ ਪੈ ਜਾਂਦਾ, ਉਹਦਾ ਅੰਤ ਕੌਣ ਪਾਰ ਕਰੇਗਾ। ਸੋ ਇਸ ਕਰਕੇ ਆਓ ਇਉਂ ਖਿਆਲ ਕਰੋ, 84 ਲੱਖ ਜੋਨ ਹੈ ਇਹ ਜੀਵ, 84 ਦਾ ਗੇੜਾ ਕੱਟ ਕੇ ਵਹਿਰੂ ਨੇ ਇਹ ਇੱਕ ਮਨੁੱਖ ਦਾ ਆਪਣਾ ਮਾਨੁਖ ਦੇ ਰੂਪੀ ਦਰਵਾਜ਼ਾ ਖੁੱਲ੍ਹਾ ਹੈ। ਇਸ ਦੇ ਵਿੱਚ ਆ ਕੇ ਸਾਰੇ ਦੁੱਖਾਂ ਤੋਂ ਬਰੀ ਹੋਣ ਦਾ ਉਪਰਾਲਾ ਕਰਨਾ ਸੀ, ਸੇਵਾ ਭਗਤੀ ਕਰਕੇ ਪ੍ਰਭੂ ਨੂੰ ਮਿਲ ਕੇ। ਪਰ ਇਸ ਮਾਨੁਖ ਦੇ ਵਿੱਚ ਆ ਕੇ ਇਸ ਦੇ ਮਨ ਰੂਪੀ ਸਿਰ ਦੇ ਵਿੱਚ ਵਿਕਾਰਾਂ ਰੂਪੀ ਖੁਰਕੁੰਦੀ ਰਹੀ। ਇਹ ਥੋੜ੍ਹਾ ਜਿਹਾ ਸਮਾਂ ਜਿਹੜਾ ਮਿਲਿਆ ਸੀ ਕਿਉਂ ਲੰਘਾ ਦਿੱਤਾ, ਫਿਰ ਉਹੀ 84 ਦਾ ਚੱਕਰ ਫਿਰ ਤਿਆਰ ਹੈ। ਤਾਂ ਤੇ ਗੁਰੂ ਅਰਜਨ ਦੇਵ ਮਹਾਰਾਜ ਫਰਮਾਉਂਦੇ ਹੈ, ਜੀਵਾਤਮਾ ਵਾਹਿਗੁਰੂ ਅੰਤਰਜਾਮੀ ਨੇ ਤੇਰੇ ਤੇ ਮਿਹਰ ਕੀਤੀ, ਇਹ ਮਾਨੁਖ ਦੇ ਬਖਸ਼ੀ, ਇਸ ਦਾ ਪਰਮ ਪ੍ਰਯੋਜਨ ਭਈ ਪ੍ਰਾਪਤ ਮਾਨੁਖ ਤੇ ਪੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਹਜ ਕੇਵਲ ਨਾਮ। ਇਹ ਮਾਨੁਖ ਦੇ ਰੂਪੀ ਦਰਵਾਜ਼ਾ ਹੀ ਪ੍ਰਭੂ ਪ੍ਰਾਪਤੀ ਵਾਸਤੇ, ਸਾਰੇ ਦੁੱਖਾਂ ਤੋਂ ਬਰੀ ਹੋਣ ਵਾਸਤੇ ਖੁੱਲ੍ਹਾ ਹੈ। ਨਹੀਂ ਤਾਂ ਅਗਰ ਇਉਂ ਲੰਘ ਗਿਆ ਸਿਰ ਵਿੱਚ ਖੁਰਕੁੰਦਿਆਂ ਆਉਂਦਿਆਂ, ਉਹੀ 84 ਫਿਰ ਜਿਹੜਾ ਫਿਰ ਤਿਆਰ ਹੈ। ਤਾਂ ਇਸ ਨੂੰ ਸੰਭਾਲ,
ਇਹੋ ਤੇਰੀ ਵਾਰੀ ਗੋਬਿੰਦ,
ਓ ਹੋ 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 ਹੋ।
ਇੱਕ ਘੱਟ 84 ਤਾਂ ਗੇੜਾ ਕੱਟ ਕੇ ਮਾਨੁਖ ਦੇ ਕਿਉਂਕਿ ਖੁੱਲਾ ਦਰਵਾਜ਼ਾ ਇਸ ਨੂੰ ਪ੍ਰਾਪਤ ਹੈ, ਇਸ ਦੇ ਆ ਕੇ ਪ੍ਰਭੂ ਨੂੰ ਮਿਲਣਾ। ਫਿਰ ਇਹ ਕਹਿੰਦਾ ਕਿਵੇਂ ਮਿਲਿਆ ਜਾਵੇ, ਉਹ ਕੀ ਉਪਾਅ ਹੈ? ਉਹ ਉਪਾਅ ਇਹ ਨਹੀਂ ਵੀ ਪਹਾੜ ਦੀਆਂ ਕੰਦਰਾਂ ਵਿੱਚ ਲੈ ਜਾਣਾ ਜਾਂ ਪੁੱਠੇ ਲਟਕਣਾ ਜਾਂ ਕੋਈ ਕਸ਼ਟਦਾਇਕ ਸਾਧਨ ਕਰਨੇ ਹਨ, ਐਸਾ ਨਹੀਂ। ਗੁਰੂ ਬਾਬੇ ਨੇ ਸਾਨੂੰ ਸੌਖਾ ਹੀ ਉਪਾਅ ਦੱਸਤਾ, ਮਨਮਤ ਨੂੰ ਤਿਆਗਣਾ, ਗੁਰੂ ਮਤ ਨੂੰ ਧਾਰਨ ਕਰਨ ਦੁਆਰਾ ਹੀ ਉਸਦੀ ਪ੍ਰਾਪਤੀ ਹੈ। ਉਹ ਕਿਵੇਂ? ਇਸੀ ਸਰੀਰ ਤੇ ਕੰਮ ਲੈਣਾ, ਪੈਰਾਂ ਨਾਲ ਚੱਲ ਕੇ ਸਤਸੰਗ ਵਿੱਚ ਜਾਣਾ, ਹੱਥੀਂ ਟਹਿਲ ਸੇਵਾ ਦਾਨ ਆਦਿ ਕਮਾਉਣਾ, ਮਸਤਕ ਨਾਲ ਗੁਰੂ ਪ੍ਰਭੂ ਪਿਆਰਿਆਂ ਨੂੰ ਨਮਸਕਾਰ ਕਰਨੀ ਹੈ, ਅੱਖਾਂ ਨਾਲ ਗੁਰੂ ਸਰੂਪ ਦੇ ਧਿਆਨ ਵਿੱਚ ਮਹਿ ਹੋਣਾ, ਕੰਨਾਂ ਨਾਲ ਹਰੀ ਦਾ ਜਸ ਸੁਣਨਾ, ਜ਼ਬਾਨ ਦੇ ਨਾਲ ਹਰੀ ਦਾ ਜਸ ਕਰਨਾ ਹੈ, ਮਨ ਨਾਲ ਭਜਨ ਕਰਨ ਦਾ ਸੰਕਲਪ, ਆਪਣੀ ਬਿਹਤਰੀ ਦਾ ਸੰਕਲਪ ਪੂਰਨਾ ਉਠਾਉਣਾ ਹੈ, ਚਿੱਤ ਨਾਲ ਬਾਣੀ ਦਾ, ਨਾਮ ਦਾ, ਈਸ਼ਵਰ ਦਾ, ਆਤਮਾ ਦਾ ਚਿੰਤਨ ਕਰਨਾ ਹੈ, ਬੁੱਧ ਨਾਲ ਬ੍ਰਹਮ ਵਿਚਾਰ ਕਰਨੀ ਹੈ, ਹੰਕਾਰ ਨਾਲ ਦੇਹ ਅੰਗਤਾ ਛੱਡ ਕੇ ਬ੍ਰਹਮੰਗਤਾ ਵਿੱਚ ਉੱਚਾ ਉੱਠਣਾ। ਇਹ ਪ੍ਰਭੂ ਪ੍ਰਾਪਤੀ ਦਾ ਉਪਾਅ ਹੈ, ਜਿਸ ਦੁਆਰਾ ਹੀ ਹੌਲੀ ਹੌਲੀ ਮਨ ਦੀ ਸ਼ੁੱਧੀ ਸਫਾਈ ਹੋ ਕੇ ਅੰਦਰੋਂ ਹੀ ਵਾਹਿਗੁਰੂ ਹੀ ਪ੍ਰਗਟ ਹੋ ਜਾਂਦਾ ਹੈ। ਜਿਵੇਂ ਕੱਪੜੇ ਚ ਮੈਲ ਪਈ ਹੋਵੇ, ਉਸ ਨੂੰ ਸਾਬਣ ਲਗਾਉਂਦਿਆਂ ਲਗਾਉਂਦਿਆਂ ਮੈਲ ਕੱਢ ਦਿੱਤੀ ਗਈ, ਚਿਟਿਆਈ ਵਿੱਚੋਂ ਹੀ ਪ੍ਰਗਟ ਹੋ ਜਾਂਦੀ, ਨਾ ਕਿਤੇ ਗਈ ਸੀ ਨਾ ਕਿਤੋਂ ਆਈ, ਸਿਰਫ ਮੈਲ ਨੇ ਢੱਕ ਲਈ ਸੀ। ਕਿਉਂ? ਵਾਹਿਗੁਰੂ ਦੀ ਪ੍ਰਾਪਤੀ, ਉਹ ਵਾਹਿਗੁਰੂ ਹਰੇਕ ਦੇ ਅੰਦਰ ਹੈ, ਉਹ ਕਦੇ ਵੀ ਕਿਸੇ ਤੋਂ ਦੂਰ ਨਹੀਂ। ਸਾਹਿਬ ਮੇਰਾ ਸਦਾ ਹੈ, ਇਸੇ ਸ਼ਬਦ ਕਮਾਏ, ਉਹ ਅਣਹੋਣੀ ਕਦੇ ਨਾ ਆਵੇ ਨਾ ਜਾਵੇ, ਉਹਦੇ ਵਿੱਚ ਆਉਣਾ ਜਾਣਾ ਹੈ। ਪਰ ਅੰਤਹਿ ਕਣ ਮਨ ਦੇ ਵਿੱਚ ਮੈਲ ਪਈ ਹੋਈ ਹੈ, ਉਸ ਮੈਲ ਨੂੰ ਦੂਰ ਕਰਕੇ, ਕੱਪੜੇ ਦੀ ਮੈਲ ਨੂੰ ਸਾਬਣ ਨਾਲ ਦੂਰ ਕਰ ਦਿਓ, ਚਟਾਈ ਵਿੱਚੋਂ ਹੀ ਨਿਕਲ ਆਉਂਦੀ ਹੈ, ਕਿਤੇ ਗਈ ਨਹੀਂ ਨਾ ਕਿਤੋਂ ਆਉਣਾ। ਉਸਨੇ ਫਿਰ ਮੈਲ ਨੂੰ ਦੂਰ ਕਰਨ ਰੂਪੀ ਕਰਤੱਵ ਹੈ। ਆਓ ਖਿਆਲ ਕਰੋ, ਉਹ ਕਿਵੇਂ? ਪਹਿਲੇ ਪੈਰਾਂ ਤੇ ਚੱਲਦਾ ਸਾਧਨ, ਪੈਰਾਂ ਨਾਲ ਚੱਲ ਕੇ ਸਤਸੰਗ ਵਿੱਚ ਆਉਣਾ ਪਹਿਲਾ ਸਾਧਨ ਇਸ ਪ੍ਰਭੂ ਪ੍ਰਾਪਤੀ ਦੇ ਵਾਸਤੇ ਇਹੀ ਕੁਛ ਹੈ। ਕਿਉਂਕਿ ਪੈਰਾਂ ਨਾਲ ਚੱਲ ਕੇ ਆਦਮੀ ਬੁਰੇ ਥਾਂ ਜਾ ਸਕਦਾ ਹੈ, ਲੜਾਈ ਪੜਾਈ ਕਰ ਸਕਦਾ ਹੈ, ਖੂਨ ਕਰ ਸਕਦਾ ਹੈ, ਚੋਰੀਆਂ ਕਰ ਸਕਦਾ ਹੈ, ਡਾਕੇ ਮਾਰ ਸਕਦਾ, ਪੈਰਾਂ ਨਾਲ ਚੱਲ ਕੇ, ਇਸੀ ਪੈਰਾਂ ਨਾਲ ਚੱਲ ਕੇ ਸਤਸੰਗ ਵਿੱਚ ਆਉਣਾ। ਇਹਦਾ ਰੁੱਖ ਬਦਲ ਦਿੱਤਾ, ਮਨਮਤ ਨੂੰ ਛੱਡ ਕੇ ਗੁਰਮਤ ਨੂੰ ਧਾਰਨ ਕਰਨਾ ਹੈ। ਸੋ ਗੁਰਮਤ ਇਹੀ ਦੱਸਦੀ ਹੈ, ਪਹਿਲੇ ਪੈਰਾਂ ਨਾਲ ਚੱਲ ਕੇ ਸਤਸੰਗ ਵਿੱਚ ਆਉਣ ਦਾ ਪਹਿਲਾ ਉਪਾਅ ਹੈ। ਇੱਥੋਂ ਫਿਰ ਇਸ ਮਾਰਗ ਤੇ ਚੱਲਦੇ ਚੱਲਦੇ ਅਖੀਰ ਤੱਕ ਉੱਥੇ ਪਹੁੰਚਣਾ ਜੋ ਮਾਨਕ ਦੇਵ ਦਾ ਪਰਮ ਪ੍ਰਯੋਜਨ ਹੈ।
ਪੈਰ ਹੁੰਦੇ ਨੇ ਸੁਭਾਵੇ ਸੱਚੇ ਪਾਤਸ਼ਾਹ ਚਰਨ ਤੇਰੀ ਆਵੇ ਚਲ Thank you.
ਚਰਣੀ ਮੁਖ ਸੁਹਾਵਾ ਜਾਂ ਤੋ ਜਸ ਗਾਵੇ ਜੀਓ ਪਿਆ ਤੋ ਸ਼ਰਣੀ ਹੈ ਸਰ ਪਵਿੱਤਰ ਸੋਮਨੀ ਹੁੰਦੇ ਇੱਕ ਇੱਕ ਕਦਮ ਦਾ ਇੱਕ ਇੱਕ ਸਮੇਤ ਜਗ ਦਾ ਫਲ ਦੱਸੋ ਜੇ ਆਪਣੇ ਗੁਰੂ ਪਰਮੇਸ਼ਵਰ ਦੇ ਦਰਬਾਰ ਵੱਲ ਚੱਲ ਕੇ ਇਸ ਦੀ ਬਾਬਤ ਹੀ ਪਿਛਲੇ ਯੁੱਗ ਦੁਆਪਰ ਯੁੱਗ ਵਿੱਚ ਪਹੁੰਚੋ ਇਸੇ ਵੇਲੇ ਸਾਡੇ ਹਿੰਦੁਸਤਾਨ ਵਿੱਚ ਪਾਂਡਵਾਂ ਦਾ ਚੱਕਰਵਰਤੀ ਰਾਜ ਸੀ ਰਾਜੇ ਯੁਧਿਸ਼ਠਿਰ ਸ਼ਖਸੀ ਹਕੂਮਤ ਸੀ ਰਾਜਾ ਯੁਧਿਸ਼ਠਿਰ ਚੱਕਰਵਰਤੀ ਰਾਜਾ ਸੀ ਹਿੰਦੁਸਤਾਨ ਦਾ ਇਹ ਪੰਜ ਭਰਾ ਸਨ ਯੁਧਿਸ਼ਠਿਰ ਭੀਮ ਅਰਜਨ ਨਕਲ ਸਹਿਦੇਵ ਵੱਡਾ ਯੁਧਿਸ਼ਠਿਰ ਸੀ ਫਿਰ ਭੀਮ ਅਰਜਨ ਨਕਲ ਸਹਿਦੇਵ ਪੰਜ ਭਰਾ ਸਨ ਇਹ ਰਾਜੇ ਪੰਡੂ ਦੇ ਪੁੱਤਰ ਸਨ ਸਦੇ ਨੂੰ ਪਾਂਡੋ ਕਿਹਾ ਜਾਂਦਾ ਸੀ ਕੁੰਤੀ ਦੇ ਪੁੱਤਰ ਇਹ ਕ੍ਰਿਸ਼ਨ ਭਗਵਾਨ ਦੇ ਭਗਤ ਵੀ ਸਨ ਔਰ ਦੁਨਿਆਵੀ ਰਿਸ਼ਤੇ ਵੱਲੋਂ ਆਪਸ ਵਿੱਚ ਹੀ ਕ੍ਰਿਸ਼ਨ ਜੀ ਤੇ ਪੰਜੇ ਪਾਂਡੋ ਮਾਮੇ ਫੁੱਫੇ ਦੇ ਪੁੱਤਰ ਭਰਾ ਵੀ ਸਨ ਸਵਈਓ ਯੁਧਿਸ਼ਠਿਰ ਬੜਾ ਜੈਸਾ ਰਾਜਾ ਨੂੰ ਰਾਜ ਕਰਨਾ ਚਾਹੀਦਾ ਪਰਜਾ ਨੂੰ ਸੁੱਖ ਦੇਣਾ ਚਾਹੀਦਾ ਵੈਸਾ ਰਾਜ ਕਰਦਾ ਸੀ ਸਤਵਾਦੀ ਸੀ ਔਰ ਪਰਮੇਸ਼ਰ ਦਾ ਭਗਤ ਵੀ ਸੀ ਇਹ ਜਿੰਨੀ ਦੇਰ ਤੱਕ ਸਵੇਰੇ ਅੰਮ੍ਰਿਤ ਵੇਲੇ ਬ੍ਰਹਮ ਮਹੂਰਤ ਦੇ ਵਿੱਚ ਉੱਠ ਕੇ ਸੋਜਦਾ ਤਨ ਕੁਰਲਾ ਇਸ਼ਨਾਨ ਆਦਿ ਕਰਕੇ ਆਪਣਾ ਨਿਤਨੇਮ ਭਜਨ ਪਾਠ ਨਹੀਂ ਸਨ ਕਰ ਲੈਂਦੇ ਰਾਜਕਾਜ ਵਿੱਚ ਕਿਸੇ ਕੰਮ ਵਿੱਚ ਪ੍ਰਵਿਰਤ ਨਹੀਂ ਸਨ ਹੁੰਦੇ ਕਿਉਂਕਿ ਜਿਸਮ ਔਰ ਰੂਹ ਦੋ ਚੀਜ਼ਾਂ ਹਨ ਇੱਕ ਜਿਸਮਾਨੀ ਫਰਜ਼ ਹੈ ਇੱਕ ਰੂਹਾਨੀ ਫਰਜ਼ ਹੈ ਰੂਹ ਦੀ ਖੁਰਾਕ ਹੈ ਭਜਨ ਅਗਰ ਕਿਸੇ ਨੂੰ ਖੁਰਾਕ ਨਾ ਮਿਲੇ ਕੁਛ ਦੇਰ ਕਮਜ਼ੋਰ ਹੁੰਦਾ ਹੁੰਦਾ ਹੌਲੀ ਹੌਲੀ ਮ੍ਰਿਤੂ ਵੀ ਹੋ ਜਾਂਦੀ ਜਿਸਮ ਦੀ ਖੁਰਾਕ ਕੁਛ ਦਿਨ ਨਾ ਮਿਲੇ ਕਮਜ਼ੋਰ ਹੁੰਦੇ ਹੁੰਦੇ ਕੁਛ ਦਿਨਾਂ 'ਚ ਮ੍ਰਿਤੂ ਹੋ ਜਾਂਦਾ ਜੇ ਰੂਹ ਦੀ ਖੁਰਾਕ ਨਾ ਮਿਲੇ ਬਾਣੀ ਕੋਲੋਂ ਉਸਨੇ ਮੁਰਦਾ ਹੋ ਜਾਣਾ ਤਦੇ ਇਸ ਅਵਸਥਾ ਨੂੰ ਗੁਰੂ ਜੀ ਨੇ ਦੱਸਿਆ ਅਤ ਸੁੰਦਰ ਕੁਲੀਨ ਚਤਰ ਮੁਖਮਿਆਨੀ ਧਨਵੰਤ ਮ੍ਰਿਤਕ ਕਹੀਏ ਨਾਨਕਾ ਜੋ ਪ੍ਰੀਤ ਨਹੀਂ ਇਉਂ ਦੱਸੇ ਜਿਸਮ ਔਰ ਰੂਹ ਦੋ ਚੀਜ਼ਾਂ ਮੁੱਖ ਚੀਜ਼ ਕਿਹੜੀ ਹੈ ਇਹਨ ਵਿੱਚ ਗਾਉਣ ਕਿਹੜੀ ਹੈ ਲਾਜ਼ਮੀ ਕਿਹੜੀ ਗੈਰ ਲਾਜ਼ਮੀ ਕਿਹੜੀ ਹੈ ਰੂਹ ਅਗਰ ਰੂਹ ਨਾ ਹੋਵੇ ਜਿਸਮ ਰਹਿ ਨਹੀਂ ਸਕਦਾ ਰੂਹ ਜਿਸਮ ਤੋਂ ਬਿਨਾਂ ਰਹਿ ਸਕਦੀ ਹੈ ਕਿਉਂਕਿ ਜਿਸਮ ਅਸਤ ਜੜ ਦੁੱਖ ਰੂਪ ਹੈ ਰੂਹ ਜੋ ਹੈ ਉਹਦਾ ਸਰੂਪ ਸਤ ਚੇਤਨੰਦ ਇਸ ਵਾਸਤੇ ਮੁੱਖ ਚੀਜ਼ ਰੂਹ ਹੈ ਜਦੋਂ ਜਿਸਮ ਵਿੱਚੋਂ ਰੂਹ ਨਿਕਲ ਜਾਂਦੀ ਹੈ ਜਿਸਮ ਨੂੰ ਮੁਰਦਾ ਨਾਕਾਰਾ ਜਾਣ ਕੇ ਕੋਈ ਦੱਬ ਦਿੰਦਾ, ਕੋਈ ਫੂਕ ਦਿੰਦਾ, ਕਈ ਕਾਂ ਕੁੱਤੇ ਖਾ ਜਾਂਦੇ, ਫਾਰਸੀ ਆਦਿ ਹੁਣ ਇਲਾ ਉਲਾ ਨੂੰ ਖਵਾ ਦਿੰਦੇ। ਇਸ ਕਰਕੇ ਇਹ ਚੀਜ਼ ਜਿਹੜੀ ਹੈ ਕਾਹਦੇ ਆਸਰੇ ਹੈ, ਰੂਹ ਦੇ ਆਸਰੇ। ਤੇ ਇਨਸਾਨ ਦਾ ਮੁੱਖ ਫਰਜ਼ ਜਿਹੜਾ ਰੂਹਾਨੀ ਫਰਜ਼ ਹੈ, ਦੂਸਰਾ ਜਿਸਮਾਨੀ ਫਰਜ਼ ਜਿਹੜਾ ਹੈ ਉਹ ਗੌਣ ਮੰਨਿਆ। ਜਿਵੇਂ ਸਕੂਲਾਂ ਕਾਲਜਾਂ ਵਿੱਚ ਦੋ ਕਿਸਮ ਦੇ ਮਜ਼ਮੂਨ ਹੁੰਦੇ ਨੇ, ਲਾਜ਼ਮੀ ਔਰ ਗੈਰ ਲਾਜ਼ਮੀ, ਇਸੀ ਤਰ੍ਹਾਂ ਹੀ ਇਹਦੇ ਵੀ ਦੋ ਫਰਜ਼ ਨੇ, ਰੂਹਾਨੀ ਔਰ ਜਿਸਮਾਨੀ। ਰੂਹ ਦੀ ਖੁਰਾਕ ਭਜਨ, ਰੂਹ ਕਿਉਂਕਿ ਮੁੱਖ ਚੀਜ਼ ਹੈ, ਸੋ ਤਾਂ ਤੇ ਅੰਮ੍ਰਿਤ ਵੇਲਾ ਸਾਰੇ ਰੂਹਾਨੀ ਬਜ਼ੁਰਗਾਂ ਨੇ ਅੰਮ੍ਰਿਤ ਵੇਲੇ ਉੱਠਣਾ, ਇਸ਼ਨਾਨ, ਦਾਤਣ ਕੁਰਲਾ ਕਰਕੇ, ਸ਼ੁੱਧੀ ਕਰਕੇ ਤੇ ਰੂਹ ਦੀ ਖੁਰਾਕ ਦੇ ਦੇਣੀ ਇਹਨੂੰ ਭਜਨ। ਇਹ ਅੱਠਾਂ ਪੈਰਾਂ ਵਿੱਚੋਂ ਕਮ ਸੇ ਕਮ ਇੱਕ ਪਹਿਰ ਇਸ ਪਾਸੇ ਜਿਹੜੇ ਸਿਆਣੇ ਗੁਰਚਨ ਲਗਾਉਂਦੇ ਹਨ, ਜਿਹਨਾਂ ਨੂੰ ਇਤਨੀ ਸਮਝ ਸੂਝਬੂਝ ਆਈ ਹੋਈ ਹੈ। ਸੋ ਇਹ ਫਿਰ ਜਿਸਮ ਹੈ, ਜਿਸਮ ਸਦੀਵੀ ਰਹਿਣ ਵਾਲੀ ਚੀਜ਼ ਨਹੀਂ, ਰੂਹ ਸਦੀਵੀ ਰਹਿਣ ਵਾਲੀ ਚੀਜ਼ ਹੈ। ਰੂਹ ਕਿਉਂਕਿ ਪਿਛਲੇ ਜਿਸਮ ਵਿੱਚ ਵੀ ਸੀ, ਹੁਣ ਵੀ ਰੂਹ ਹੈ, ਅਗਲਾ ਜਿਸਮ ਅਗਰ ਧਾਰਨ ਕਰੇਗੀ ਫਿਰ ਵੀ ਹੈ, ਪਰ ਵਿਗਿਆਨ ਤੇ ਜਨਮਣ ਦੀ ਨਿਵਿਰਤੀ ਹੋ ਜਾਂਦੀ, ਪ੍ਰਭੂ ਨੂੰ ਮਿਲ ਕੇ ਫਿਰ ਇਹਦਾ ਜਨਮ ਬੰਦ ਹੋ ਜਾਂਦਾ। ਉਤਨੀ ਦੇਰ ਤੱਕ ਇਸ ਨੇ ਜਿਸਮ ਅਵਸ਼ ਹੀ ਧਾਰਨਾ ਹੈ। ਸੋ ਇਉਂ ਪਹਿਲਾ ਫਰਜ਼ ਇਹਦਾ, ਪਹਿਲੀ ਖੁਰਾਕ ਰੂਹਾਨੀ ਹੈ, ਇਸਨੇ ਰੂਹ ਦੀ ਖੁਰਾਕ ਭਜਨ ਦੇਣ। ਯੁਧਿਸ਼ਟਰ ਆਦੇ ਪੰਜੇ ਭਰਾ ਜਿਹੜੇ ਸਨ, ਪਹਿਲੇ ਰੂਹ ਦੀ ਖੁਰਾਕ ਇਹਨੇ ਪਿਛਲਾ ਪਹਿਰ ਅੰਮ੍ਰਿਤ ਵੇਲਾ ਇਸ ਵਾਸਤੇ ਉਹਨਾਂ ਰਿਜ਼ਰਵ ਰੱਖਿਆ ਹੋਇਆ ਸੀ ਸਾਡੇ ਵਾਸਤੇ, ਤਾਂ ਖਾਸ ਕਰਕੇ ਗੁਰੂ ਬਾਬਾ ਜੀ ਦੀ ਤਾਕੀਦ ਹੈ, ਸਤਿਗੁਰੂ ਕਾ ਜੋ ਸਿੱਖ ਖਾਏ ਜੋ ਭਲ ਕੇ ਉੱਠਣਾ ਹੁੰਦਾ ਹੋਵੇ, ਉਦਮ ਕਰੇ ਬਲਕੇ ਪ੍ਰਭਾਤ ਇਸ਼ਨਾਨ ਕਰੇ ਅੰਮ੍ਰਿਤ ਨਾਮ, ਪਿਛਲੀ ਰਾਤੀ ਜਾਗਣਾ ਨਾਮ ਦਾ ਇਸ਼ਨਾਨ ਦਾ ਉਹ ਪਹਿਰ ਅੰਮ੍ਰਿਤ ਵੇਲਾ। ਸੋ ਇਉਂ ਇਸ਼ਨਾਨ ਆਦਿ ਕਰਕੇ ਫਿਰ ਆਪਣੇ ਕੰਮ ਭਜਨ ਕਰਕੇ ਕੰਮਾਂ ਕਾਰਾਂ ਵਿੱਚ ਰਾਜਕਾਜ ਵਿੱਚ ਪ੍ਰਵਿਰਤ ਹੁੰਦੇ ਸਨ ਸਤਵਾਦੀ। ਇਹਨਾਂ ਦਾ ਹੀ ਚਾਚੇ ਦਾ ਪੁੱਤਰ ਧ੍ਰਿਤਰਾਸ਼ਟਰ ਦਾ ਪੁੱਤਰ ਦੁਰਯੋਧਨ ਸੀ। ਧ੍ਰਿਤਰਾਸ਼ਟਰ ਜਨਮ ਤੋਂ ਅੰਧਾ ਸੀ, ਉਹਦਾ ਪੁੱਤਰ ਸੀ ਦੁਰਯੋਧਨ। ਸੋ ਦੁਰਯੋਧਨ ਦਾ ਸੁਭਾਅ ਇਹਨਾਂ ਤੋਂ ਉਲਟ ਸੀ, ਇਹ ਚੰਗੇ ਸਤੋਗੁਣੀ ਸੁਭਾਅ ਦੇ ਪੁਰਸ਼ ਸਨ ਤੇ ਉਹ ਜ਼ਰਾ ਕਪਟੀ ਛੜੀਆ ਸੀ। ਉਹ ਕੋਸ਼ਿਸ਼ ਕਰਦਾ ਰਹਿੰਦਾ ਸੀ ਕਿਵੇਂ ਨਾ ਕਿਵੇਂ ਰਾਜ ਮੇਰੇ ਹੱਥ ਆ ਜਾਵੇ, ਬੜੀਆਂ ਕੋਸ਼ਿਸ਼ਾਂ ਕੀਤੀਆਂ, ਕਈ ਛਲ ਕੀਤੇ। ਇਸੀ ਮੌਕੇ ਦੁਰਯੋਧਨ ਨੇ ਰਾਜੇ ਯੁਧਿਸ਼ਠਿਰ ਨੂੰ ਜੂਆ ਖੇਲਣ ਦੇ ਉੱਪਰ ਮਜਬੂਰ ਕਰ ਲਿਆ। ਹਾਲਾਂਕਿ ਜੂਆ ਬੁਰੀ ਚੀਜ਼ ਹੈ, ਧਰਮ ਦੇ ਖਿਲਾਫ਼ ਹੈ, ਲੇਕਿਨ ਪਤਾ ਨਹੀਂ ਕਿਵੇਂ ਮੰਨ ਗਏ, ਜੂਆ ਖੇਲਣ ਵਾਸਤੇ ਮਜਬੂਰ ਕਰ ਲਿਆ। ਨਤੀਜਾ ਇਹ ਹੋਇਆ, ਸਾਰਾ ਹੀ ਰਾਜ ਭਾਗ ਦਾ ਤੇ ਲਾ ਦਿੱਤਾ, ਪਾਸ ਕੱਖ ਨਹੀਂ ਰਹਿ ਗਿਆ। ਜਾਂ ਹਜ਼ਾਰਾਂ ਮਰਬਾ ਮੀਲ ਦਾ ਰਾਜਾ ਚੱਕਰਵਰਤੀ ਰਾਜੇ ਯੁਧਿਸ਼ਠਿਰ, ਇਹ ਅੱਜ ਪੰਜੇ ਪਾਂਡਵ ਇਹਨਾਂ ਰਹਿਣ ਨੂੰ ਘਰ ਵੀ ਨਹੀਂ ਹੈ। ਜੂਆ ਕਿੰਨੀ ਬੁਰੀ ਚੀਜ਼, ਜੂਆ ਖੇਲਣ ਵਾਲਾ ਪੁਰਸ਼ ਕਦੇ ਅਮੀਰ ਹੁੰਦਾ ਦੇਖੇ, ਕਦੇ ਸੁਖੀ ਹੁੰਦਾ ਦੇਖਿਆ ਨਹੀਂ, ਕਦੇ ਸ਼ਾਂਤ ਚਿੱਤ ਹੁੰਦਾ ਦੇਖਿਆ ਨਹੀਂ, ਕਦੇ ਇੱਜ਼ਤ ਸਤਿਕਾਰ ਵਾਲਾ ਹੁੰਦਾ ਦੇਖਿਆ ਹੀ ਨਹੀਂ। ਹਾਲ ਉਹਦਾ ਰੋਦੇ ਫਿਰਦੇ ਨੇ ਜਿਹਨਾਂ ਜੂਆ ਖੇਲ ਕੇ ਸਭ ਕੁਛ ਆ ਗਿਆ। ਚੱਕਰਵਰਤੀ ਸੀ ਦਾ ਤੇ ਲਾ ਤਾ ਸੁਣਿਆ, ਸਵਾਲ ਇਹ ਪੈਦਾ ਹੋ ਗਿਆ ਵੀ ਹੁਣ ਰਾਜ ਭਾਗ ਤਾਂ ਆ ਗਿਆ ਦੁਰਯੋਧਨ ਦੇ ਹੱਥ, ਸਾਨੂੰ ਰਹਿਣ ਨੂੰ ਕਮ ਸੇ ਕਮ ਇਨਸਾਨ ਨੂੰ ਕੁੱਲੀ ਜੁੱਲੀ ਗੁੱਲੀ ਤਨ ਟਕ ਨੂੰ ਕੱਪੜਾ ਵੀ ਚਾਹੀਦਾ, ਪ੍ਰਾਣੀ ਰੱਖਿਆ ਵਾਸਤੇ ਭੋਜਨ ਵੀ ਚਾਹੀਦਾ, ਇੱਕ ਮੰਜੇ ਤਾਂ ਥਾਂ ਵੀ ਜ਼ਰੂਰੀ ਹੈ, ਇੰਨਾ ਤਾਂ ਜ਼ਰੂਰੀ ਹੈ, ਵਰਖ ਤੇ ਵਰਖ ਲੋਕਾਂ ਨੂੰ ਵੀ ਚਾਹੀਦਾ। ਸੋ ਇਹ ਸਵਾਲ ਪੈ ਰਹੀ ਹੈ ਹੁਣ ਕਿੱਥੇ, ਸਾਰੇ ਸਾਰਾ ਰਾਜ ਭਾਗ ਹਿੰਦੁਸਤਾਨ ਤਾਂ ਦੁਰਯੋਧਨ ਦੇ ਹੱਥ ਹੈ, ਉਹ ਹਿੰਦੀ ਆਦਮੀ ਹੈ, ਉਹ ਕਿਸ ਦੀ ਗੱਲ ਮੰਨਣ ਵਾਲੀ ਹੈ, ਜਿਸ ਸੁਭਾਅ ਦਾ ਬੰਦਾ ਹੈ, ਜੇ ਕੋਈ ਸਿਆਣੀ ਗੱਲ ਉਹਨੂੰ ਕਹਿੰਦਾ ਪੁੱਠਾ ਪੈਂਦਾ ਹੈ, ਆਦਮੀ ਦੇ ਸੁਭਾਅ ਹੁੰਦੇ ਹਨ। ਹੁਣ ਇਹਨਾਂ ਨੇ ਕ੍ਰਿਸ਼ਨ ਭਗਵਾਨ ਨੂੰ ਕਿਹਾ, ਮਹਾਰਾਜ ਤੁਸੀਂ ਸਾਡੇ ਵੱਲੋਂ ਦੁਰਯੋਧਨ ਪਾਸ ਜਾਓ, ਉਹਨੂੰ ਕਹੋ ਸਾਨੂੰ ਪੰਜ ਪਿੰਡ ਦੇ ਦੇਵੇ, ਉਹਨਾਂ ਵਿੱਚ ਅਸੀਂ ਆਪਣੇ ਮਕਾਨ ਬਣਾ ਲਾਂਗੇ, ਉਹਨਾਂ ਦੀ ਜੋ ਆਮਦਨ ਹੋਗੀ ਜ਼ਮੀਨ ਵਗੈਰਾ ਦੀ, ਉਹਦੇ ਨਾਲ ਅਸੀਂ ਆਪਣਾ ਗੁਜ਼ਾਰਾ ਕਰ ਲਿਆ। ਸੋ ਬਾਕੀ ਰਾਜ ਭਾਗ ਅਸੀਂ ਹਾਰ ਤਾਂ ਚੁੱਕੇ, ਜੀ ਸਦਕੇ ਕਰੀ ਅਸੀਂ ਉਹਦੇ ਵਿੱਚ ਦਖਲ ਨਹੀਂ ਦੇਵਾਂਗੇ। ਤੁਹਾਡੀ ਗੱਲ ਤਾਂ ਸ਼ਾਇਦ ਮੰਨ ਲਵੇ, ਪਰ ਹੋਰ ਤਾਂ ਕਿਸੇ ਦੀ ਗੱਲ ਉਹਨੇ ਮੰਨਣੀ ਨਹੀਂ ਦੁਰਯੋਧਨ ਨੇ। ਸੋ ਖੈਰ, ਕਿਉਂਕਿ ਉਹਨਾਂ ਦੇ ਭਗਤ ਸਨ, ਉਹਨਾਂ ਵੱਲੋਂ ਕ੍ਰਿਸ਼ਨ ਜੀ ਜਾਂਦੇ ਹਨ, ਜਾ ਕੇ ਕਹਿਣ ਲੱਗੇ ਬਈ ਦੁਰਯੋਧਨ ਦੇਖ, ਕੱਲ ਹੁਣ ਤੋਂ ਪਹਿਲੇ ਯੁਧਿਸ਼ਟਰ ਚੱਕਰਵਰਤੀ ਰਾਜਾ ਹਿੰਦੁਸਤਾਨ ਜੋ ਆਖੇ ਲਿਆ ਰੱਬ ਦੀ ਕੁਦਰਤ ਹਾਰ ਗਿਆ ਹੁਣ ਤੂੰ ਚੱਕਰਵਰਤੀ ਰਾਜਾ ਹੈ। ਉਹਨਾਂ ਪੰਜਾਂ ਦੇ ਪਾਸ ਵਿਚਾਰਿਆਂ ਪਾਸ ਰਹਿਣ ਨੂੰ ਵੀ ਥਾਂ ਨੀ, ਘਰ ਵੀ ਨੀ, ਨਾ ਜ਼ਮੀਨ ਆ, ਨਾ ਕੋਈ ਆਮਦਨ ਦਾ ਵਸੀਲਾ, ਕੁੱਲੀ ਜੁੱਲੀ ਗੁੱਲੀ ਦਾ ਵਸੀਲਾ ਵੀ ਤਾਂ ਕੁਛ ਹੁੰਦਾ ਹੈ। ਤੇ ਇਹ ਮੇਰੀ ਇੱਕ ਨਸੀਹਤ ਚੰਗੀ ਮੰਨ ਲੈ, ਤੈਨੂੰ ਵੀ ਸੁੱਖ, ਉਹਨਾਂ ਨੂੰ ਵੀ ਸੁੱਖ, ਪੰਜ ਪਿੰਡ ਉਹਨਾਂ ਨੂੰ ਦੇ ਦੇ ਤੇ ਉਹਨਾਂ ਪਿੰਡਾਂ ਵਿੱਚੋਂ ਪੰਜੇ ਭਰਾ ਆਪਣੇ ਮਕਾਨ ਬਣਾ ਲੈਣਗੇ, ਉਹਨਾਂ ਪਿੰਡਾਂ ਦੀ ਜਿਹੜੀ ਜ਼ਮੀਨ ਹੈ ਉਹਨਾਂ ਦੀ ਆਮਦਨ ਦੇ ਨਾਲ ਆਪਣਾ ਗੁਜ਼ਾਰਾ ਕਰ ਲਿਆ ਕਰਨਗੇ। ਇਉਂ ਸੁਣ ਕੇ ਦੁਰਯੋਧਨ ਕਹਿੰਦਾ ਹੈ ਪੰਜ ਪਿੰਡ, ਮੈਂ ਤਾਂ ਉਹਨਾਂ ਨੂੰ ਇੰਨੀ ਜ਼ਮੀਨ ਵੀ ਦੇਣ ਨੂੰ ਤਿਆਰ ਨਹੀਂ ਜਿੰਨੀ ਸੂਈ ਦੇ ਨੱਕੇ ਤੇ ਚੜ੍ਹਦੀ। ਪੰਜ ਪਿੰਡ ਦਾ ਕਿਧਰੇ ਰਹਿ ਗਏ, ਜੰਗ ਕਰਕੇ ਮੇਰੇ ਤੋਂ ਸਾਰਾ ਮੁਲਕ ਖੋ ਲੈਣ ਪਾਉਣ। ਕ੍ਰਿਸ਼ਨ ਜੀ ਨੇ ਸਮਝਾਇਆ ਜੰਗ ਕਰਨ ਵਿੱਚ ਬੜੇ ਨੁਕਸਾਨ ਹੁੰਦੇ, ਜਿਸ ਮੁਲਕ ਵਿੱਚ ਜੰਗ ਛਿੜ ਜਾਂਦਾ ਮੁਲਕ ਬਰਬਾਦ ਹੋ ਜਾਂਦਾ, ਕੌਮਾਂ ਬਰਬਾਦ ਹੋ ਜਾਂਦੀਆਂ, ਖਾਨਦਾਨ ਬਰਬਾਦ ਹੋ ਜਾਂਦੇ, ਕੁਛ ਨਹੀਂ ਰਹਿੰਦਾ ਉਸ ਮੁਲਕ ਦਾ। ਇੱਥੇ ਤੱਕ ਨੌਬਤ ਨਹੀਂ ਪਹੁੰਚਣੀ ਚਾਹੀਦੀ। ਪੰਜ ਪਿੰਡ ਮਾਮੂਲੀ ਬਾਤ ਹੈ, ਬਾਕੀ ਸਾਰੇ ਹਿੰਦੁਸਤਾਨ ਦਾ ਤੂੰ ਰਾਜ ਕਰੀ, ਚੱਲ ਉਹ ਦਖਲ ਨਹੀਂ ਦੇਣਗੇ, ਮੈਂ ਜ਼ਿੰਮਾ ਲੈਣਾ ਇਸ ਗੱਲ ਦਾ। ਪੰਜ ਪਿੰਡ ਦੇ ਦੇ ਅਤੇ ਉਹ ਆਪਣੇ ਮਕਾਨ ਬਣਾ ਲਏ, ਉਹਨਾਂ ਵਿੱਚ ਉਹਨਾਂ ਦੀ ਆਮਦਨ ਜਿਹੜੀ ਜ਼ਮੀਨ ਵਗੈਰਾ ਦੀ ਉਹਦੇ ਆਪਣਾ ਗੁਜ਼ਾਰਾ ਕਰ ਲਿਆ ਕਰਨਗੇ। ਕਹਿਣ ਲੱਗਾ ਨਹੀਂ, ਮੈਂ ਜਿਹੜੀ ਗੱਲ ਕਹਿਤੀ ਕਹਿਤੀ ਹੈ। 12 ਸਾਲ ਦਾ ਬਣਵਾਸ ਹੋਇਆ ਉਹਨਾਂ ਨੂੰ, ਜੰਗ ਤੱਕ ਨੌਬਤ ਆ ਪਹੁੰਚੀ। ਅਸੀਂ ਕ੍ਰਿਸ਼ਨ ਜੀ ਨੇ ਕਿਹਾ, ਕਹਿਣ ਲੱਗੇ ਬਈ ਤੁਸੀਂ ਛੱਤਰੀ ਪੁੱਤਰ, ਛੱਤਰੀ ਧਰਮ ਹੁੰਦਾ ਹੈ ਆਪਣੇ ਹੱਕ ਵਾਸਤੇ ਲੜ ਮਰਨਾ, ਜੂਝ ਮਰਨਾ, ਜਾਂ ਦੋਵੇਂ ਅਸੀਂ ਲੱਡੂ ਹੁੰਦੇ ਯੋਧੇ ਦੇ, ਜੇ ਜਿੱਤ ਗਿਆ ਤਾਂ ਰਾਜਪਾਲ, ਜੇ ਸਿੱਧਾ ਸਿੱਧੇ ਮੱਥੇ ਸ਼ਹੀਦ ਹੋ ਗਿਆ ਸਵਰਗ ਹੈ। ਇਸ ਕਰਕੇ ਤੁਸੀਂ ਛੱਤਰੀ ਪੁੱਤਰ, ਤੁਸੀਂ ਆਪਣੇ ਹੱਕ ਵਾਸਤੇ ਹਿੰਮਤ ਕਰੋ, ਤੁਸੀਂ ਦੂਸਰੇ ਦਾ ਹੱਕ ਤਾਂ ਨਹੀਂ ਹੋਣਾ। ਉਹ ਕਹਿੰਦਾ ਹੈ ਜੰਗ ਕਰਕੇ ਮੇਰੇ ਤੋਂ ਸਾਰਾ ਮੁਲਕ ਭਾਵੇਂ ਲੈ ਲੈਣ, ਕਿਉਂਕਿ ਜਿਹੜੀ ਰਾਹ ਦੀ ਗੱਲ ਉਹ ਤਾਂ ਮੰਨਦਾ ਨਹੀਂ ਹੈ। ਸ਼ਾਇਦ ਕਿਸੇ ਤਰ੍ਹਾਂ ਹੁਣ ਜੰਗ ਤੱਕ ਨੌਬਤ ਪਹੁੰਚ ਗਈ। ਅੱਜ ਕੁਰਕਸ਼ੇਤਰ ਦੇ ਮੈਦਾਨ ਦੇ ਵਿੱਚ 18 ਖੂਨੀਆਂ ਸੈਨਾ ਇਕੱਠੀ ਹੋ ਗਈ, ਬੜੀ ਕੋਲ ਕੁਛ ਕੁ ਰਾਜੇ, ਸ਼ਖਸੀ ਹਕੂਮਤੀ, ਛੋਟੀਆਂ ਮੋਟੀਆਂ ਰਿਆਸਤਾਂ ਸਨ, ਤੇ ਕੁਛ ਤਾਂ ਇਹਨਾਂ ਵੱਲ ਹੋ ਗਏ ਦੁਰਯੋਧਨ ਵੱਲ, ਕੁਛ ਉਹਨਾਂ ਵੱਲ ਹੋ ਗਏ। ਐਸਾ ਹੀ ਦੁਨੀਆਂ ਦਾ ਸੁਭਾਅ, ਕਈ ਬੁਰਿਆਂ ਵੱਲ ਵੀ ਹੋ ਜਾਂਦੇ ਨੇ, ਕਈ ਚੰਗੀਆਂ ਵੱਲ ਵੀ ਹੋ ਜਾਂਦੇ। ਸੋ ਅੱਜ ਕੁਰਕਸ਼ੇਤਰ ਦੇ ਮੈਦਾਨ ਦੇ ਵਿੱਚ 18 ਖੂਨੀਆਂ ਸੈਨਾ ਇਕੱਠੀ ਹੋਈ ਹੋਈ ਹੈ, ਸਾਹਮੋ ਸਾਹਮਣੇ ਖੜੇ। ਸੋ ਕ੍ਰਿਸ਼ਨ ਜੀ ਰਸਵਾਹੀ ਹੋਏ ਸੀ, ਉਹਨਾਂ ਨੇ ਪ੍ਰਣ ਕੀਤਾ ਸੀ, ਕਈ ਵਿਚਾਰਾਂ ਹੁੰਦੀਆਂ ਨੇ ਜੰਗ ਅੱਗੇ ਧਰਮ ਦੇ ਜੰਗ ਹੁੰਦੇ ਹੁੰਦੇ ਸਨ, ਅੱਜ ਕੁਛ ਹੋਰ ਹੈ ਗੱਲ। ਸੋ ਕ੍ਰਿਸ਼ਨ ਨੇ ਕਿਹਾ ਸੀ ਮੈਂ ਸ਼ਸਤਰ ਨਹੀਂ ਉਠਾਵਾਂਗਾ, ਮੈਂ ਸਿਰਫ ਅਰਜਨ ਦਾ ਰੱਥ ਰੱਖੂੰਗਾ। ਸੋ ਇਸੇ ਤਰ੍ਹਾਂ ਹੁੰਦਾ ਰਿਹਾ। ਉੱਥੇ ਹੀ ਜਿਹੜੀ ਗੀਤਾ 18 ਅਧਿਆਈ, ਕ੍ਰਿਸ਼ਨ ਜੀ ਨੇ ਅਰਜਨ ਨੂੰ ਗਿਆਨ ਦੇਣ ਵਾਸਤੇ ਉਚਾਰਨ ਉੱਥੇ ਹੀ ਉਚਾਰਨ ਕੀਤੀ ਸੀ ਨਾ, ਕਿਉਂਕਿ ਜਿਸ ਵਕਤ ਇਤਨੀ ਸੈਨਾ ਸਾਹਮਣੇ ਦੇਖੀ ਅਰਜਨ ਨੇ, ਨਿਗਾਹ ਮਾਰ ਕੇ ਦੇਖੀ, ਕ੍ਰਿਸ਼ਨ ਨੇ ਕਿਹਾ ਉਹਦੇ ਉਹਨਾਂ ਨਾਲ ਮੁਕਾਬਲਾ ਕਰਕੇ ਤਾਂ ਉਹਨੂੰ ਸ਼ਿਕਸਤ ਦੇਣੀ ਹੈ ਆਪਣੇ ਤੀਰਾਂ ਦੇ ਬਲ ਕਰਕੇ, ਇਹ ਤੇਰੀ ਫੌਜ ਹੈ, ਉਹ ਦੁਸ਼ਮਣ ਦੀ ਦੁਰਯੋਧਨ ਦੀ ਫੌਜ ਹੈ। ਜਦੋਂ ਅਰਜਨ ਨੇ ਦੇਖਿਆ ਕੋਈ ਮੇਰਾ ਚਾਚਾ ਲੱਗਦਾ ਹੈ, ਕੋਈ ਤਾਇਆ ਲੱਗਦਾ ਹੈ, ਕੋਈ ਭਰਾ ਲੱਗਦਾ ਹੈ, ਕੋਈ ਕੁਛ ਕੋਈ ਕੁਛ ਕੋਈ ਉਸਤਾਦ, ਆਪਣੇ ਵੱਡੇ ਥਾਂ ਸਤਿਕਾਰ ਦੇ ਥਾਂ ਦੇਖੇ, ਦਿਲ ਟੁੱਟ ਗਿਆ। ਤਾਂ ਸਿੱਟ ਦਿੱਤਾ ਉਸਨੇ, ਕਹਿਣ ਲੱਗਾ ਇਹਨਾਂ ਨੂੰ ਮਾਰ ਕੇ ਮੈਂ ਰਾਜ ਕਰੂੰ, ਮੈਂ ਇਸ ਨੂੰ ਭੀਖ ਮੰਗਣ ਲਈ ਚੰਗੀ ਸਮਝਦਾ, ਮੈਂ ਇੱਥੋਂ ਇਹਨਾਂ ਨੂੰ ਮਾਰਿਆ ਜਾਂਦਾ ਹੈ, ਆਪਣਿਆਂ ਨੂੰ ਮਾਰਾਂਗਾ, ਇਹ ਕੈਸੇ ਹੋ ਸਕਦਾ ਹੈ। ਉਸ ਮੌਕੇ ਕ੍ਰਿਸ਼ਨ ਨੇ ਕਿਹਾ ਅਰਜਨ ਜੰਗ ਵਿੱਚ ਆ ਗਿਆ, ਸਾਹਮਣੇ ਦੁਸ਼ਮਣ ਖੜਾ ਹੋਇਆ, ਹੁਣ ਤੂੰ ਪੈਰ ਹੁੰਦਾ। ਉਸ ਮੌਕੇ ਉਸਨੂੰ ਗਿਆਨ ਦੇਣ ਵਾਲਾ ਅਜਿਹੇ ਕੀਤਾ, ਉਹ ਉਚਾਰਨ ਕੀਤੀ ਸੀ ਉਹਨਾਂ ਨੂੰ, ਅਰਜਨ ਨੂੰ ਗਿਆਨ ਕੀਤਾ ਸੀ, ਆਪਣੇ ਫਰਜ਼ ਦੇ ਉੱਪਰ ਤਤਪਰ ਕੀਤਾ ਸੀ। ਜੰਗ ਹੋਇਆ, ਜੰਗ ਦੇ ਵਿੱਚ ਫਾਇਦਾ ਹੈ ਜਿਸਦੇ ਹੋਵੇ ਬਲ, ਸੋ ਕਦੇ ਨਾ ਹਾਰਦਾ, ਇਹ ਗੁਰਬਾਣੀ ਦੱਸਦੀ ਹੈ। ਜਿਹਦੇ ਪੱਖ ਵਿੱਚ ਜ਼ਾਹਿਰ ਆਇਆ ਗੁਪਤ ਤੌਰ ਤੇ ਰੱਬੀ ਸ਼ਕਤੀ ਹੋ ਜੇ, ਉਹਦੀ ਹਰ ਮੈਦਾਨ ਫਤਿਹ ਹੀ ਹੁੰਦੀ।
ਉਹ ਤਾਂ ਕਦੇ ਵੀ ਨਾ ਹਾਰਦਾ ਜੀਤੇ ਹੋ ਜਵਾਨ, ਕਦੇ ਵੀ ਨਾ ਹਾਰਦਾ ਜੀਤੇ ਹੋ ਜਵਾਨ, ਆਹ
ਬਿਨਾਂ ਜ਼ਬਾਨ ਤੋਂ ਹੀ ਖਿਆਲ ਨਾਲ ਗੁਰੂ ਅੰਤਰਜਾਮੀ ਹੈ, ਸਰਬਗ ਹੈ, ਸਾਰੇ ਪਰਿਪੂਰਨ ਹੈ, ਸਰਬ ਕਲਾ ਸਮਰੱਥ ਹੈ। ਸਹੀਓ ਪ੍ਰਾਰਥਨਾ ਉਸਨੇ ਕਰਨੀਆਂ ਸ਼ੁਰੂ ਕਰ ਦਿੱਤੀਆਂ।
ਸਤਿਗੁਰ ਜੀ ਭੈਜ ਨਾਮੇ
ਕਰਨ ਕਰਾਵਨ ਹਾਰੇ ਪ੍ਰਭ ਜੀਓ ਖੁਸ਼ਮਾ ਨਾ ਕਰ ਪਿਆਰੇ ਮੂਰੇ ਭਲੇ ਹਮ ਥਾਰੇ ਸਾਈ ਕਟਾਰੂ ਨੇ ਗੁਰੂ ਚਰਨਾਂ ਦਾ ਅੰਤਰੀਵ ਹੀ ਧਿਆਨ ਫਰ ਗਿਆ। ਅੰਤਰੀਵ ਹੀ ਬੇਨਤੀਆਂ ਕਰਨੀਆਂ ਸ਼ੁਰੂ ਕੀ ਨੇ ਕਿਉਂਕਿ ਉੱਥੇ ਉੱਚੀ ਬੋਲਣ ਦਾ ਤਾਂ ਸਮਾਂ ਨਹੀਂ ਸੀ। ਫਿਰ ਗੁਰੂ ਅੰਤਰਜਾਮੀ ਹੈ, ਸਭ ਦੇ ਦਿਲਾਂ ਵਿੱਚ ਵਸਦਾ ਹੈ। ਗੁਰੂ ਮੇਰੇ ਸੰਗ ਸਦਾ ਹਰਨਾ, ਵਿਸ਼ਵਾਸ ਨਾ ਹੋਣਾ ਇਹਦੀ ਭੁੱਲ ਹੈ, ਅਗਿਆਨ ਹੈ, ਹੈ ਸਭ ਦੇ ਨਾਲ ਹੀ। ਫਿਰ ਸਰਵ ਸ਼ਕਤੀਮਾਨ ਹੈ, ਜੋ ਚਾਹੇ ਕਰ ਸਕਦਾ ਹੈ। ਜਿਉਂ ਉਸਨੇ ਅੰਤਰੀ ਵੀ ਹਾਥੀ ਦੀ ਚੰਗਿਆੜ ਪਿੱਛੋਂ ਸੁਣਦੀ ਹੈ, ਕੀੜੀ ਦੀ ਪੁਕਾਰ ਪਹਿਲਾਂ ਪਹੁੰਚ ਜਾਂਦੀ, ਜਿਉਂ ਅੰਤਰੀ ਵੀ ਪ੍ਰਾਰਥਨਾ ਹੈ, ਪ੍ਰਭੂ ਹੇ ਅੰਤਰਜਾਮੀ, ਹੇ ਪਤਿਤ ਪਾਵਨ, ਹੇ ਕਰਨ ਕਾਰਨ, ਮਿਹਰ ਕਰੋ, ਦਇਆ ਕਰੋ, ਔਕੜ ਬਣੀ ਹੈ। ਦੁੱਖ ਦਾ ਸਮਾਂ ਹੋਰ ਤੂੰ ਉਪਾ ਗਰੀਬ ਨਿਵਾਸ, ਆਪਣੇ ਨਾਮ ਦੀ ਲੱਜਾ। ਇਉਂ ਜਦੋਂ ਬਿਰਤੀ ਟਿਕਾ ਕੇ ਅਰਦਾਸ ਬੇਨਤੀ ਅੰਦਰ ਹੀ ਕੀਤੀ, ਰੇਬੀ ਮਦਦ ਹੋਈ ਕਿ ਉੱਧਰ ਵੱਟੇ ਤੋਲੇ ਜਾ ਰਹੇ ਨੇ, ਕਦੇ ਉੱਧਰ ਪਾਉਂਦਾ ਥਾਣੇਦਾਰ ਵੱਟੇ, ਕਦੇ ਉੱਧਰ ਸੀ। ਵਾਕਈ ਪੰਜ ਮਸੂਰੀ ਪੈਸੇ ਘੱਟ ਵੱਟਾ ਕਿਸੇ ਵਿਰੋਧੀ ਨੇ ਸਿੱਟਿਆ, ਪਰ ਜਦੋਂ ਵੱਟੇ ਤੋਲੇ ਰੇਬੀ ਮਦਦ ਹੋਈ, ਵੱਟਾ ਪੂਰਾ ਹਾਂਜੀ ਵੱਲ ਹੋ ਗਿਆ। ਜਿਹਦੇ ਹੋਵੇ ਵੱਲ ਸੋ ਕਦੇ ਨਾ ਸ਼ਿਕਾਇਤ, ਪੂਰੇ ਕੁਛ ਨੂੰ ਸਜ਼ਾ ਨਹੀਂ ਦਿੱਤੀ, ਤਾਂ ਜਿਹਦੇ ਹੋਵੇ ਵੱਲ ਸੋ ਕਦੇ ਨਾ ਹਾਰ।
ਕਦੇ ਵੀ ਨਾ ਹਾਰਦਾ ਜੀ ਸੀਦੇ ਨੂੰ ਜੈ ਵੱਲ ਕਦੇ ਵੀ ਨਾ ਹਾਰਦਾ ਸੀਦੇ ਨੂੰ ਜੈ ਵੱਲ
ਪ੍ਰਤੱਗਿਆ ਹੈ ਜੇ ਤੂੰ ਮੇਰਾ ਹੋ ਰਹੇ ਸਭ ਜਗ ਤੇਰਾ ਆਪ ਸਵਾਰੇ ਮੈਂ ਮਿਲੇ ਮੈਂ ਮਿਲਿਆ ਸੁਖ ਹੋਏ ਜੇ ਤੂੰ ਮੇਰਾ ਹੋ ਰਹੀ ਤਾਂ ਸਭ ਜਗ ਤੇਰਾ ਉਹਦਾ ਬਣਨਾ ਸਿੱਖ ਬਣ ਜਿਵੇਂ ਬਣੀ ਮੈਂ ਅਸਲ ਮੈਨੇ ਵੀ ਸਭ ਸੰਸਾਰ ਹੀ ਤੇਰਾ ਹੈ ਕਿਉਂ ਜਿਹੜਾ ਆਪਣੇ ਪਿਤਾ ਨੂੰ ਪਾ ਗਿਆ ਪੁੱਤਰ ਸਾਰੀ ਜਾਇਦਾਦ ਦਾ ਮਾਲਕ ਉਸੇ ਨੇ ਬਣਨਾ ਹੈ ਪਿਤਾ ਜੀ ਸੰਯੋਗ ਕਰਕੇ ਆਓ ਕਿਉਂ ਜਿਹਦੇ ਹੋਵੇ ਵੱਲ ਸੁਕ੍ਰਿਸ਼ਨ ਜੀ ਪਾਂਡਵਾਂ ਵੱਲ ਸਨ ਉਹ ਰਾਜੇ ਵੀ ਸਨ ਇਹਨਾਂ ਵੱਲ ਉੱਧਰ ਵੀ ਸਨ ਦੁਰਯੋਧਨ ਵੱਲ ਲੇਕਿਨ ਇਹਨਾਂ ਦੀ ਫਤਿਹ ਹੋਈ ਇਸ ਕਰਕੇ ਇਉਂ ਕਿਉਂਕਿ ਉਹਨਾਂ ਦੇ ਵੱਲ ਸੀ ਫਿਰ ਉਹ ਦੁਰਯੋਧਨ ਜਿਹੜਾ ਕਹਿੰਦਾ ਸੀ ਮੈਂ ਇਹਨਾਂ ਨੂੰ ਇਤਨੀ ਜ਼ਮੀਨ ਵੀ ਦੇਣ ਨੂੰ ਤਿਆਰ ਨਹੀਂ ਇਤਨੀ ਸੂਈ ਦੇ ਨੱਕੇ ਤੇ ਚੜ੍ਹਦੀ ਹੈ ਪੰਜ ਮਿੰਟਾਂ ਦਰਕ ਨਾਲ ਉਹ ਦੁਰਯੋਧਨ ਮਾਰਿਆ ਗਿਆ ਜੰਗ ਦੇ ਵਿੱਚ ਉਹਦੇ ਖਾਸ ਇਹੋ ਜਿਹੇ ਸਾਥੀ ਵੀ ਮਾਰੇ ਗਏ ਅਠਾਰਾਂ ਖੁਣੀਆਂ ਸੈਨਾ ਵਿੱਚੋਂ ਸਿਰਫ ਆਦਮੀ ਪੰਜੇ ਪਾਂਡਵ ਬਚੇ ਦੋ ਤਿੰਨ ਹੋਰ ਇਹ ਹਾਲਤ ਇੰਨੀ ਦੁਨੀਆ ਮਾਰੀ ਹੋਈ ਜੰਗਾਂ ਦੇ ਵਿੱਚ ਖਤਮ ਹੋ ਜਾਂਦਾ ਹੈ ਤਾਂ ਤੇ ਮੁੜ ਕੇ ਮੈਦਾਨ ਫਿਰ ਪਾਂਡਵਾਂ ਦੇ ਹੱਥ ਆਇਆ ਫਿਰ ਰਾਜੇ ਯੁਧਿਸ਼ਠਿਰ ਚੱਕਰਵਰਤੀ ਰਾਜਾ ਹਿੰਦੁਸਤਾਨ ਦਾ ਹੋ ਜਾਂਦਾ ਸੋ ਹੁਣ ਕਿਉਂਕਿ ਸਮਾਂ ਨਹੀਂ ਅੱਗੇ ਨਕਾਲੇ ਤੋਂ ਸ਼ੁਰੂ ਕੀਤਾ ਜਾਏਗਾ ਹੁਣ ਗੁਰੂ ਸਤੋਤਰ ਤੋਂ ਜਿਹਨਾਂ ਨਹੀਂ ਵੀ ਜ਼ਬਾਨ ਪਵਿੱਤਰ ਕੀਤੀ ਉਹ ਵੀ ਕਰ ਲਏ ਤਨ ਹੈ ਤਨ ਹੈ ਤਨ ਹੈ ਨਾਨਕ ਸਾਹਿਬ ਤਨਵੈ ਨਾਨਕ ਸਾਹਿਬ ਤਨਵੈ
Oh, my God.